गुरु साहिब जीओ गुरु नानक अंगद गुरु अमरदास पदबंद रामदास अर्जन गुरु वर श्री हर गोविंद हरे राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुरु शब्द कमाए जन जीते पंच विकार तिन संतन को बंदना सिर चरणन परतार एक अंकारा सतगुरु तेहे प्रसाद सच हो वाहे गुरु जी की फतेह बिघ्न विनाशन सो वाहे गुरु जी की फतेह बिघ्न विनाशन सो
वाहे गुरु साहिब जीओ मास असाढ़ प्रवृत्यो जग मह एक दिन श्री प्रभ चढ़े शिकार वरण सुपैद तुरंगम को शुभ जिम राव बाहन सुबत उदार जामा गार अब राम चीन बह सूखम सूत दिपह तन चार सिर उश नीक नीक बिद बंदन हीरे श्वेत जिगा दुतकार मास असाढ़ प्रवृत्यो जग मह
वाहिगुरु जी का खालसा वाहिगुरु जी की फतेह परम सत्कार योग गुरु खालसा साध संगत जी अमृत वेरे का सुंदर दीवान सज रहा है गुरबाणी स्वरूप सतगुरु साहब जी के आप दर्शन दार करते हुए संगत रूप जुड़ के गुरबाणी का संगीत निजमों विच जो रागी सिंघां दी रचना राही कीर्तन हो रहा सी श्रवण करके लाहा ले रहे सी कीर्तन तो उपरांत हमेशा आपां मीरी पीरी दे मालक छेवें पातशाह सतगुरु हरगोबिंद साहिब जी दा जो लड़ीवार रूप च इतिहास विच प्रसंग चल रहा है वो श्रवण कर रहे हैं। अज भी इतिहास विच आ रहा लड़ीवार रूप च जिहड़ा प्रसंग है उसनू श्रद्धा सत्कार नाल सुन लई सतगुरु साहिब जी दे पावन पवित्र दरबार दियां श्रद्धा सत्कार नाल हाजरियां भरदियां होईयां आपां रल के संगत रूप विच जुड़ बैठे हां। कीर्तन समाप्त होया है कल आपां इतिहास विच प्रसंग सुनिया ही सी जिवें काले खां पेंदे खां अनवर खोजा आसमान खां वगैरा शाहजहां दी आग्या नाल ਬਹੁਤ ਵੱਡਾ ਫੌਜਾਂ ਦਾ ਦਲ ਲੈ ਕੇ ਚੜਾਈ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੱਕਣ ਲਈ ਤਥਾ ਮਾਰਨ ਲਈ ਚੱਲ ਕੇ ਆਏ। ਸਦਰ ਦਰਿਆ ਨੂੰ ਪਾਰ ਕੀਤਾ ਹੈ, ਜਦੋਂ ਇਹਦੇ ਨੇੜੇ ਹੀ ਆ ਗਏ ਹਨ, ਫਿਰ ਆਪੋ ਵਿਚ ਹੀ ਸਲਾਹਾਂ ਕਰਨ ਲੱਗ ਪਏ ਵੀ ਆਪਾਂ ਜੰਗ ਜਦ ਐਸਾ ਕਰੀਏ ਜਿਸ ਕਰਕੇ ਜਿਵੇਂ ਪਹਿਲੇ ਤਿੰਨ ਜੰਗਾਂ ਵਿਚ ਸਾਡੀ ਹਾਰ ਹੋਈ ਹੈ, ਬਹੁਤੇ ਮਰੇ ਉਹ ਹੀ ਨਾ ਸਾਡੇ ਨਾਲ ਹੋਵੇ, ਅਸੀਂ ਖਤਮ ਹੋ ਜਾਈਏ। ਪੈਂਦੇ ਖਾਂ ਕਹਿੰਦਾ ਸਾਨੂੰ ਕੋਈ ਫਿਕਰ ਕਰਨ ਦੀ ਲੋੜ ਹੀ ਨਹੀਂ ਹੈ, ਇਹ ਤਾਂ ਜੰਗ ਜਦ ਜਿਹੜੇ ਹੈ ਜਿੱਤ ਕੇ ਮੈਂ ਹੀ ਦਿੰਦਾ ਹੁੰਦਾ ਸੀ, ਜਦੋਂ ਤੋਂ ਮੈਂ ਆ ਗਿਆ ਜੰਗ ਤਾਂ ਜਿੱਤਿਆ ਹੀ ਪਿਆ, ਤੁਸੀਂ ਫੌਜ ਨਾਲ ਲੜ ਪਏ ਹੋ ਗੁਰੂ ਸਿੱਖਾਂ ਨਾਲ, ਮੈਂ ਗੁਰੂ ਨੂੰ ਸਿੱਧਾ ਜਾ ਫੜਾਂਗਾ, ਇਹ ਗੱਲ ਹੀ ਕਿਹੜੀ ਹੈ। ਪਰ ਜਿਹੜਾ ਕਾਲੇ ਖਾਂ ਉਹ ਫੇਰ ਵੀ ਕਹਿੰਦਾ ਵੀ ਰਾਜਨੀਤੀ ਵਿਚ ਐਸਾ ਹੈ ਵੀ ਜਦੋਂ ਕਿਸੇ ਦੁਸ਼ਮਣ ਨਾਲ ਜੰਗ ਜੁੱਧ ਕਰਨਾ ਹੋਵੇ, ਇਹ ਜਿਹੜਾ ਦੁਸ਼ਮਣ ਆ ਉਹਦਾ ਦਲ ਦੀ ਗਿਣਵਿਤੀ ਵੀ ਕਰ ਲੈਣੀ ਵੀ ਕਿੰਨਾ ਕੁ ਉਹਦੇ ਕੋਲ ਦਲ ਹੈ, ਆਪਣੇ ਵਿਚ ਉਹਦੇ ਕਿੰਨੀ ਕੁ ਤਾਕਤ ਹੈ, ਕਿੰਨਾ ਕੁ ਬਲੀ ਹੈ, ਉਦੋਂ ਬਾਅਦ ਉਹਦੇ ਕੋਈ ਸਹਾਇਤਾ ਕਰਨ ਵਾਲੇ ਕਿੰਨੇ ਕੁ ਹਨ, ਹੋਰ ਮਿੱਤਰ ਦੋਸਤ ਕਿੰਨੇ ਕੁ, ਮਾਇਆ ਦੇ ਖਜ਼ਾਨੇ ਕਿੰਨੇ, ਇਹ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਆਪਣੇ ਵੱਲੋਂ ਜਿਸ ਦੀ ਕੋਈ ਘਾਟ ਹੋਵੇ ਉਹ ਪੂਰੀ ਕਰਕੇ ਫਿਰ ਦੁਸ਼ਮਣ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ, ਨਹੀਂ ਤਾਂ ਫਿਰ ਜਿੱਧਰੋਂ ਨਿਊਨਤਾ ਘਾਟ ਹੋਵੇ ਵੀ ਉਸ ਕਰਕੇ ਦੁਸ਼ਮਣ ਤੋਂ ਫਿਰ ਸ਼ਿਕਸਤ ਖਾ ਜਾਈਦੀ ਹੈ, ਮਾਰ ਖਾ ਜਾਈਦੀ ਹੈ, ਨੁਕਸਾਨ ਉਠਾਈਦਾ ਹੈ। ਅਨਵਰ ਖੋਜਾ ਕਹਿਣ ਲੱਗਾ ਵੀ ਇਹ ਠੀਕ ਗੱਲ ਹੈ, ਪਹਿਲਾਂ ਉਹਨਾਂ ਦਾ ਕੋਈ ਦੇਖ ਦਿਖਾ ਲੈਣਾ ਚਾਹੀਦਾ ਹੈ। ਕਾਲੇ ਖਾਂ ਨੇ ਕਿਹਾ ਵੀ ਤੂੰ ਪਹਿਲਾਂ ਵੀ ਵਜ਼ੀਰ ਖਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਉਂਦਾ ਜਾਂਦਾ ਰਿਹਾ ਹੈ ਤੇ ਤੂੰ ਹੀ ਸਾਰਾ ਜਾ ਕੇ ਉਹਨਾਂ ਦਾ ਭੇਤ ਲਿਆ ਵੀ ਕਿੰਨੀ ਕੁ ਫੌਜ ਹੈ, ਕਿੰਨੀ ਕੁ ਉਹਨਾਂ ਦੀ ਤਿਆਰੀ ਹੈ, ਤੇ ਇਸ ਤਰ੍ਹਾਂ ਫਿਰ ਆਪਾਂ ਅਚਨਚੇਤ ਹੀ ਬਸ ਟੁੱਟ ਕੇ ਪੈ ਜਾਵਾਂਗੇ, ਮੈਦਾਨੀ ਜੰਗ ਵਿਚ ਆਪਾਂ ਫਤਿਹ ਹਾਸਲ ਕਰ ਲਵਾਂਗੇ। ਤੇ ਅਨਵਰ ਖੋਜਾ ਬਹੁਤ ਖੁਸ਼ ਹੋਇਆ, ਕਹਿੰਦਾ ਵੀ ਇਹ ਸਲਾਹ ਠੀਕ ਹੈ, ਮੈਂ ਜਾਣਾ ਸਾਰਾ ਭੇਤ ਲੈ ਕੇ ਆਉਣਾ ਹਾਂ। ਇਧਰ ਤਾਂ ਅਨਵਰ ਖੋਜਾ ਗੁਰੂ ਮਹਾਰਾਜ ਦੇ ਘਰ ਦਾ ਭੇਤ ਲੈਣ ਲਈ ਚੱਲ ਪਿਆ ਕਰਤਾਰਪੁਰ, ਇਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੁਰੀ ਵਿਚ ਇਕ ਕੁੱਕੋ ਨਾਮ ਦਾ ਸਿੱਖ ਸੀ, ਇਹਦਾ ਇਕ ਪੁੱਤਰ ਅਨੰਤਾ ਸੀ, ਦੋਵੇਂ ਹੀ ਗੁਰੂ ਘਰ ਦੀ ਸੇਵਾ ਕਰਦੇ ਸਨ। ਜਿਹੜਾ ਇਹ ਕੁੱਕੋ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਰਹਿੰਦਾ ਸੀ, ਪੁੱਤਰ ਜਿਹੜਾ ਇਹ ਲੰਗਰ ਵਿਚ ਰਹਿੰਦਾ ਸੀ, ਬੱਚਾ ਸੀ। ਲਾਂਗਰੀ ਸਿੱਖ ਨੇ ਕਿਹਾ ਵੀ ਆਟਾ ਗੁੰਨ ਸਮੇਂ ਲੰਗਰ ਵਿਚ ਕਾਂ ਵਗੈਰਾ ਆ ਜਾਂਦੇ, ਇਹ ਵੀ ਕਿਤੇ ਜੂਠਾ ਜੂਠਾ ਨਾ ਕਰ ਜਾਣ, ਤੂੰ ਵੀ ਆ ਗੁਲੇਲ ਲੈ ਕੇ ਜਿਹੜਾ ਆਏ ਇਹਨਾਂ ਨੂੰ ਡਰਾਇਆ ਧਮਕਾਇਆ ਕਰ। ਬੱਚੇ ਗੁਲੇਲ ਚਲਾ ਕੇ ਬਹੁਤ ਖੁਸ਼ ਹੁੰਦੇ ਹੈ, ਉਹ ਲਾਂਗਰੀ ਵੀ ਸਿਆਣੇ ਹੁੰਦੇ ਵੀ ਜਿਹੋ ਜਿਹਾ ਕੋਈ ਹੈ ਸੇਵਾ ਵਾਲਾ ਉਹ ਜੀ ਉਹ ਸੇਵਾ ਦੇ ਦਿੰਦੇ ਹੈ। ਇਹ ਚਾਹ ਨਾ ਕਰ ਰਿਹਾ, ਗੁਲੇਲ ਜੀ ਫੜੀ ਹੈ, ਡਰਾਉਂਦਾ ਧਮਕਾਉਂਦਾ ਹੈ। ਇਕ ਵਾਰੀ ਐਸਾ ਹੋਇਆ ਹੈ ਲਾਂਗਰੀ ਸਿੱਖ ਆਟਾ ਗੁੰਨ ਰਿਹਾ ਹੈ, ਇਹ ਕਾਂ ਬਾਰ ਬਾਰ ਆਉਂਦਾ ਹੈ, ਇਹ ਅਨੰਤਾ ਸਿੱਖ ਦਾ ਬੱਚਾ ਉਹਨੂੰ ਡਰਾਉਂਦਾ ਧਮਕਾਉਂਦਾ ਹੈ, ਪਰ ਕਾਂ ਦੀ ਆਦਤ ਹੁੰਦੀ ਹੈ, ਇਹ ਮਾਰ ਬਾਰ ਮਨੁੱਖ ਨੂੰ ਫਿਰ ਚਿੜਾਉਂਦਾ ਹੁੰਦਾ ਹੈ, ਮੈਂ ਨਹੀਂ ਜਾਂਦਾ, ਇਹ ਥੋੜਾ ਜਿਹਾ ਸਿੱਖ ਦਾ ਬੱਚਾ ਸੀ ਗੁੱਸੇ ਵਿਚ ਹੀ ਆ ਗਿਆ ਹੈ, ਵੇਖੋ ਮੈਂ ਇਹਨੂੰ ਭਜਾਉਂਦਾ, ਇਹ ਮੁੜ ਮੁੜ ਕੇ ਫਿਰ ਉੱਥੇ ਆਉਂਦਾ ਹੈ, ਖਿੱਚ ਕੇ ਗਲੇਰ ਵਿਚ ਗਲੇਲਾ ਛੱਡ ਦਿੱਤਾ, ਉਹ ਇਹਦੀ ਲੱਤ ਵਿਚ ਲੱਗ ਗਿਆ ਹੈ, ਲੱਤ ਟੁੱਟ ਗਈ, ਲੰਗੜਾ ਹੋ ਗਿਆ ਹੈ, ਇਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਹਮੇਸ਼ਾ ਦਾ ਇਹ ਸੁਭਾਅ ਸੀ, ਜਦੋਂ ਗੁਰੂ ਕੇ ਲੰਗਰ ਵਿਚ ਭੋਜਨ ਪ੍ਰਸ਼ਾਦਾ ਛਕਾ ਲੈਂਦੇ ਉਦੋਂ ਬਾਅਦ ਜਿਹੜੇ ਕੋਈ ਗੁਰੂ ਕੇ ਲੰਗਰ ਦੇ ਪ੍ਰਸ਼ਾਦੇ ਬਚੇ ਪਏ ਹੈ ਫਿਰ ਉਹ ਛੋਟੇ ਛੋਟੇ ਟੁਕੜੇ ਜੇ ਕਰਕੇ ਜਿਹੜੇ ਕੋਈ ਪੰਛੀ ਉਹਨਾਂ ਨੂੰ ਪਾਇਆ ਕਰਦੇ ਸਨ, ਜਿਵੇਂ ਅਕਾਲ ਸੇਵਾ ਵਾਲੇ ਵੀ ਹੁਣ ਇਸ ਤਰ੍ਹਾਂ ਕਰਦੇ ਨੇ, ਛੋਟੇ ਛੋਟੇ ਜੇ ਟੁਕੜੇ ਜੇ ਕਰਕੇ ਉੱਪਰ ਛੱਤ ਤੇ ਪਾ ਦਿੰਦੇ ਆ, ਜਿੱਥੇ ਕੋਈ ਕਾਰ ਸੇਵਾ ਇਹਨਾਂ ਦੀ ਲੱਗੀ ਹੋਊਗਾ ਨਿਸ਼ਾਨੀ ਹੈ ਵੀ ਉੱਥੇ ਪੰਛੀ ਬਹੁਤ ਰਹਿਣਗੇ, ਉੱਥੋਂ ਪਤਾ ਲੱਗ ਜਾਂਦਾ ਵੀ ਇੱਥੇ ਕੋਈ ਕਾਰ ਸੇਵਾ ਵਾਲੇ ਬਾਬੇ ਆਏ ਹੋਏ ਆ। ਇਸ ਕਰਕੇ ਵੀ ਇਹਨਾਂ ਨੇ ਵੀ ਉੱਥੇ ਹੀ ਸ਼ਹਿਰ ਤੇ ਸੇਧ ਲਈ ਹੈ ਵੀ ਪੰਛੀਆਂ ਦੀ ਸੇਵਾ ਵੀ ਕਰਨੀ ਮਹਾਨ ਹੈ, ਜਿੱਥੇ ਇੱਥੇ ਬਹੁਤੇ ਆ ਜਾਣ ਉੱਥੇ ਸੇਵਾ ਕਰਨ ਵਾਲੇ ਵੀ ਆਪੇ ਬਹੁਤੇ ਆ ਜਾਣਗੇ। ਇਸ ਤਰ੍ਹਾਂ ਜਾਣੀ ਇਹ ਮਹਾਰਾਜ ਦਾ ਸੁਭਾਅ ਸੀ, ਉਹ ਛੋਟੇ ਛੋਟੇ ਟੁਕੜੇ ਜੇ ਕਰਕੇ ਸਿੱਟੀ ਜਾ ਰਹੇ ਉਹਨਾਂ ਪੰਛੀਆਂ ਵਿਚ ਜਿਹੜਾ ਲੰਗੜਾ ਜਾ ਕਾਂ ਉਹ ਵੀ ਆਇਆ, ਲੰਗਜੀ ਮਾਰਦਾ ਦੁਖੀ ਹੋਇਆ ਚੁਗਣ ਲੱਗ ਪਿਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖਿਆ ਇਹਨੇ ਕਿਸੇ ਦੇ ਮਾਰਿਆ ਇਹਨੂੰ, ਉਸ ਵੇਲੇ ਸਹਿਜੇ ਬਚਨ ਕਹਿ ਲੱਤਾ ਵੀ ਜੀ ਨੇ ਇਹਦੀ ਲੱਤ ਤੋੜੀ, ਉਹ ਸਿੱਖ ਬਈ ਜਿਹੜਾ ਵੀ ਹੈਗਾ ਉਹ ਸਿੱਧਾ ਨਰਕਾਂ ਵਿਚ ਜਾਵੇ। ਜਦੋਂ ਕੁੱਕੋ ਨੂੰ ਅੱਗੇ ਪਤਾ ਚੱਲਿਆ ਵੀ ਮੇਰੇ ਬੱਚੇ ਨੇ ਕੁਝ ਕਰਿਆ ਕਰਾਇਆ ਹੈ, ਫਿਰ ਬਹੁਤ ਫਿਕਰ ਚਿੰਤਾ ਕਰਨ ਲੱਗ ਪਿਆ ਵੀ ਆਏ ਤਾਂ ਸੀ 84 ਦੇ ਚੱਕਰ ਵਿਚੋਂ 18 ਦੇ ਨਰਕਾਂ ਵਿਚੋਂ ਨਿਕਲਣ ਲਈ, ਤੇ ਗੁਰੂ ਮਹਾਰਾਜ ਨੇ ਤਾਂ ਬਚਨ ਕਰਤਾ ਵੀ ਇਹ ਜਾਏ ਨਰਕ ਵਿਚ। ਫਿਰ ਗੁਰਸਿੱਖਾਂ ਕੋਲ ਜਾ ਜਾ ਕੇ ਫਰਿਆਦਾਂ ਕਰਦਾ ਵੀ ਬਖਸ਼ਾਓ। ਸਿਆਣੇ ਸਿੱਖਾਂ ਨੇ ਕਿਹਾ ਵੀ ਇਹ ਪਰਪਕਾਰ ਤਾਂ ਬਿਧੀ ਚੰਦ ਕਰਦਾ ਹੈ, ਉਹਦੇ ਚ ਚਰਨ ਫੜ ਲੋ। ਗਏ ਧੀਰਜ ਹੌਸਲਾ ਦਿੱਤਾ, ਕਹਿੰਦਾ ਕੋਈ ਨਾ ਇਹ ਕਿਹੜੀ ਗੱਲ ਮੈਂ ਬਖਸ਼ਾ ਦਿਆਂਗਾ। ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਦਾ ਬਹਾਨਾ ਜਿਹਾ ਬਣਾ ਕੇ ਜੀਵਾਂ ਦੀ ਕਲਿਆਣ ਕਰਨ ਲਈ ਬਾਹਰ ਚਲੇ ਗਏ, ਬੇਅੰਤ ਪਸ਼ੂ ਪੰਛੀ ਮਾਰੇ, ਸਭ ਦੀ ਕਲਿਆਣ ਕੀਤੀ ਹੈ, ਫਿਰ ਵਾਪਸ ਆ ਰਹੇ ਹੈ। ਰਸਤੇ ਵਿਚ ਇਹ ਛੋਟਾ ਮੀਰਪੁਰ ਨਗਰ ਹੈ, ਬਾਰ ਬਾਰ ਬਾਗ ਵਿਚ ਉਤਰ ਪਏ ਮਹਾਰਾਜ ਤੇ ਮਹਾਰਾਜ ਬੜੇ ਪ੍ਰਸੰਨ ਹੈ। ਵਿਧੀ ਚੰਦ ਨੇ ਮੌਕਾ ਤਾੜ ਕੇ ਉਸ ਵੇਲੇ ਗੱਲ ਚੜਾਈ, ਕਹਿੰਦਾ ਮਹਾਰਾਜ ਆਪਦਾ ਜਿਹੜਾ ਸਿੱਖ ਹੈ ਉਹ ਨਰਕ ਵਿਚ ਨਹੀਂ ਜਾਣਾ ਚਾਹੀਦਾ ਹੈ, ਤੇ ਉਹਦੇ ਥਾਂ ਮਹਾਰਾਜ ਮੈਨੂੰ ਨਰਕ ਵਿਚ ਭੇਜ ਦਿਓ, ਮੈਂ ਜਾ ਰਹਾਂਗਾ। ਮਹਾਰਾਜ ਕਹਿੰਦੇ ਵੀ ਸਿੱਖ ਹੋਵੇ ਉਹ ਕਿਉਂ ਨਰਕ ਜਾਊਗਾ, ਕਹਿੰਦੇ ਆਪਦਾ ਵਚਨ ਮਹਾਰਾਜ ਉਹ ਹੋਇਆ ਹੋਇਆ ਹੈ। ਉਹ ਬੱਚੇ ਨੇ ਮਹਾਰਾਜ ਗੁਲੇਲਾ ਜਾ ਮਾਰ ਦਿੱਤਾ, ਲੱਤ ਟੁੱਟ ਗਈ ਸੀ। ਅਸੀਂ ਜਦੋਂ ਪ੍ਰਸ਼ਾਦੇ ਦੇ ਕਣਕੇ ਜੇ ਪਾ ਰਹੇ ਸੀ ਉਹਨੂੰ ਦੇਖ ਕੇ ਤੁਸੀਂ ਸੱਤੇ ਬਚਨ ਕਹਿ ਦਿੱਤਾ ਸੀ ਵੀ ਜਿਹਨੇ ਇਹਦੀ ਲੱਤ ਤੋੜੀ ਉਹ ਸਿੱਖ ਨਰਕ ਨੂੰ ਜਾਏ, ਇਸ ਕਰਕੇ ਮਹਾਰਾਜ ਉਹਨੂੰ ਨਰਕ ਜਾਣਾ ਪਊਗਾ, ਤੇ ਉਹ ਸੇਵਾ ਕਰਨ ਵਾਲਾ ਗੁਰੂ ਕੀ ਲੰਗਰ ਵਿਚ ਕਿਉਂ ਨਰਕ ਨੂੰ ਜਾਏ, ਉਹਦੇ ਥਾਂ ਮੈਂ ਚਲਿਆ ਜਾਊ। ਮਹਾਰਾਜ ਕਹਿੰਦੇ ਵੀ ਨਹੀਂ, ਇਹੋ ਜਿਹੜੇ ਕੋਈ ਪਿਤਾ ਬਾਤ ਹੁੰਦੇ ਮਾਤਾ ਹੁੰਦੀ ਉਹ ਬੱਚਿਆਂ ਨੂੰ ਬਥੇਰਾ ਕੁਛ ਕਹਿੰਦੀ, ਤੂੰ ਮਰ ਜਾ ਖਬਰ ਜਾ ਮਰਨ ਲੈ ਜਾ, ਉਹ ਅੰਦਰੋਂ ਉਹਦੇ ਬੱਚੇ ਨਾਲ ਮੋਹੀ ਪਿਆਰ ਹੁੰਦਾ, ਉਹ ਤਾਂ ਜਦੋਂ ਉਹਨੂੰ ਸਤਾਉਂਦਾ ਹੈ ਤੰਗ ਕਰਦਾ ਭੁੱਲ ਗਲਤੀ ਕਰਦਾ ਹੈ ਫਿਰ ਉਹ ਥੋੜਾ ਜਿਹਾ ਨਾਰਾਜ਼ ਹੋ ਕੇ ਝਿੜਕਦੀ ਹੁੰਦੀ ਹੈ, ਅੰਦਰੋਂ ਤਾਂ ਨਹੀਂ ਉਹ ਕਹਿੰਦੀ ਤੂੰ ਮਰ ਜਾ ਖਰਚਾ ਮਰਨੋਂ ਲੈ ਜਾ, ਅੰਦਰੋਂ ਤਾਂ ਇਹ ਚਾਹੁੰਦੀ ਹੈ ਵੀ ਇਹ ਵੱਡਾ ਹੋਊਗਾ, ਵੱਡਾ ਹੋਏ ਤਨਖਾੜ ਦੇ ਘਰ ਭੋਗ ਬਿਲਾਸਾ, ਜਿਵੇਂ ਮਾਤਾ ਪਿਤਾ ਦੀ ਇਹ ਚਾਹਨਾ ਹੁੰਦੀ ਵੱਡਾ ਹੋਊਗਾ ਧਨ ਖੱਟੀ ਕਰਕੇ ਲਿਆਊਗੀ, ਅਸੀਂ ਪਦਾਰਥ ਛਕਾ ਛਕਾਵਾਂਗੇ ਆਨੰਦ ਮਨਾਵਾਂਗੇ। ਵੀ ਇਸ ਤਰ੍ਹਾਂ ਵੱਡਿਆਂ ਦੀ ਜਿਹੜੀ ਕੋਈ ਹੁੰਦੀ ਨਾ ਛੋਟਿਆਂ ਨੂੰ ਕੁਝ ਕਿਹਾ ਹੋਇਆ ਉਹ ਨਹੀਂ ਕੋਈ ਹੁੰਦਾ, ਅੰਦਰੋਂ ਉਹਨਾਂ ਦੇ ਪ੍ਰੇਮ ਹੁੰਦਾ, ਅੰਦਰੋਂ ਨਹੀਂ ਕਹਿੰਦੇ ਹੁੰਦੇ, ਉਹ ਨਹੀਂ ਅੰਦਰੋਂ ਅਸੀਂ ਨਹੀਂ ਉਹਨੂੰ ਕੋਈ ਸ਼ਰਾਪ ਦਿੱਤਾ ਵੀ ਨਰਕ ਜਾਊਗਾ। ਬਾਕੀ ਵਿਵਿਧ ਇੱਛਾ ਦੋ ਕਿਉਂ ਨਰਕ ਨੂੰ ਜਾਏ, ਤੂੰ ਗੁਰੂ ਕਾ ਸਿੱਖ ਕਿਉਂ ਨਰਕ ਨੂੰ ਜਾ। ਆਹ ਜਿਹੜਾ ਛੋਟਾ ਮੀਰਪੁਰ ਹੈ ਨਾ, ਇੱਥੇ ਲੂਣ ਹਰਾਮੀ ਰਹਿੰਦੇ ਹੈ, ਦੁਸ਼ਟ ਪਠਾਨ ਰਹਿੰਦੇ, ਸਾਰਾ ਸਿੱਧਾ ਹੀ ਨਰਕਾਂ ਨੂੰ ਜਾਊਗਾ। ਜਿਹੜੇ ਗਿਆਨ ਕਹਿੰਦਾ ਤਥਾਸਤੂ ਜੀ, ਐਸੇ ਹੀ ਹੋਵੇ, ਇਹੀ ਜਾਏ। ਹਾਂ, ਬਚਨ ਕਹਾ ਕੇ ਸਿੱਖ ਬੱਚੇ ਨੂੰ ਬਖਸ਼ਾ ਕੇ ਗੁਰੂ ਮਹਾਰਾਜ ਵੀ ਤੇ ਵਿਧੀ ਚੰਦ ਵੀ ਇਸ ਸਥਾਨ ਤੇ ਆ ਗਿਆ। ਜਿਵੇਂ ਫਿਰ ਅਨਵਰਖ ਹੋ ਜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਸਥਾਨ ਤੇ ਭੇਤ ਲੈਣ ਲਈ ਆਇਆ, ਤੇ ਅੰਦਰ ਕੋਈ ਉਹ ਖਿਆਲ ਜਿਹਾ ਵੀ ਕੀਤਾ ਵੀ ਕਿ ਗੁਰੂ ਹਰਗੋਬਿੰਦ ਸਾਹਿਬ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਹੈ, ਵੀ ਜੇ ਜਾਣਦੇ ਹੈ ਤੇ ਮੈਂ ਆਹ ਕਰਾਂਗਾ, ਤੇ ਜੇ ਮਹਾਰਾਜ ਨੇ ਇਹਨੂੰ ਜਾਣ ਲਿਆ ਤੇ ਫਿਰ ਸਮਝਾਂਗਾ ਵੀ ਅੰਤਰਜਾਮੀ ਹੈ। ਉਹ ਜਿਵੇਂ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਅੰਤਰਜਾਮੀ ਨੇ ਅਨਵਰ ਖੋਜੇ ਨੂੰ ਫਿਰ ਜਾਂਦਿਆਂ ਸਾਰੀ ਉਹ ਹੀ ਕੁਛ ਕਿਹਾ, ਪੜਦੇ ਫਾਸ ਕਰਤੇ ਇਹਦੇ। ਉਹ ਜਿਵੇਂ ਪ੍ਰਸੰਗ ਆਉਂਦਾ ਸੁਣੀਏ ਜੀ।
ਮਾਸ ਅਸਾਢ ਪ੍ਰਵਿਰਤਿਓ ਜਗ ਮਹਿ।
ਇਸ ਤਰ੍ਹਾਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਰਹਿੰਦਿਆਂ ਜਿਹੜਾ ਹੜ੍ਹ ਦਾ ਮਹੀਨਾ ਸੀ ਉਹ ਸੰਸਾਰ ਦੇ ਵਿਚ ਪ੍ਰਵਿਰਤ ਹੋ ਗਿਆ, ਜਾਣੀ ਸ਼ੁਰੂ ਹੋ ਗਿਆ, ਚੜੇ ਆਇਆ।
ਇਕ ਦਿਨ ਸ੍ਰੀ ਪ੍ਰਭ ਚੜੇ ਸ਼ਿਕਾਰ।
ਇਕ ਦਿਨ ਦੀ ਗੱਲ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਕਰਨ ਲਈ ਚੜ ਪਏ।
ਵਰਣ ਸੁਪੈਦ ਤੁਰੰਗਮ ਕੋ ਸ਼ੁਭ।
ਆ ਜਿਹੜਾ ਘੋੜਾ ਹੈ ਉਹਦਾ ਜਿਹੜਾ ਰੰਗ ਹੈ ਕਹਿੰਦੇ ਬੜਾ ਚੰਗਾ ਚਿੱਟਾ ਹੈ।
ਜਿਮ ਰਵ ਬਾਹਨ ਸੁਭਤ ਉਦਾ।
ਸੂਰਜ ਦਾ ਜਿਹੜਾ ਸਤਮੁਖੀਆ ਘੋੜਾ ਹੈ, ਅਸਵਾਰੀ ਵਾਲਾ ਬੜਾ ਚੰਗਾ ਸ੍ਰੇਸ਼ ਚਿੱਟੇ ਰੰਗ ਦਾ ਹੀ ਸੋਭਦਾ ਹੈ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਬਹੁਤ ਹੀ ਦੁੱਧ ਵਰਗੇ ਚਿੱਟੇ ਘੋੜੇ ਉਪਰ ਸਵਾਰ ਹੋਏ ਹਨ।
ਜਾਮਾ ਗਰ ਅਬਿਰਾਮ ਚੀਨ ਬਹੁ।
ਜਿਹੜਾ ਜਾਮਾ ਕੀ ਜੋੜਾ ਹੈ ਗਲ ਵਿਚ ਪਾਇਆ ਬੜਾ ਸੋਹਣਾ, ਉਹ ਬਹੁਤ ਹੀ ਕਹਿੰਦੇ ਬਰੀਕ ਸੂਤ ਦਾ ਚੀਨ ਕੀ ਹੈ, ਬਰੀਕ ਜਾਂ ਕੱਪੜੇ ਦਾ ਬਣਿਆ ਹੋਇਆ ਹੈ।
ਸੂਖ ਮਸੂਤ ਦਿਪ ਹੈ ਤਨ ਚਾਰ।
ਇਸ ਕਰਕੇ ਉਹ ਬਰੀਕ ਜੇ ਕੱਪੜੇ ਦੇ ਵਿੱਚੋਂ ਗੁਰੂ ਮਹਾਰਾਜ ਦਾ ਜਿਹੜਾ ਸੋਹਣਾ ਸਰੀਰ ਹੈ ਬੜਾ ਕਹਿੰਦੇ ਪ੍ਰਕਾਸ਼ ਦਾ ਦਮਕਾ ਮਾਰਦਾ ਹੈ।
ਸਿਰ ਉਸ ਨੀਕ ਨੀਕ ਬਿਦ ਬੰਧਨ।
ਸ਼ੀਸ਼ ਤੇ ਜਿਹੜੀ ਉਸ ਨੀਕ ਕੀ ਹੈ ਦਸਤਾਰ, ਨੀਕ ਬਿਦ ਬੰਧਨ ਚੰਗੀ ਵਿਧੀ ਚੰਗੇ ਟਿੱਕੇ ਨਾਲ ਬੰਨੀ ਹੈ, ਜਾਣੀ ਸੋਹਣੇ ਪੇਜੇ ਲਾ ਕੇ ਬੰਨੀ ਹੈ। ਨਹੀਂ ਜਾ ਕੀ ਹੈ ਵੀ ਪੋਤੇ ਉਹ ਜਿਵੇਂ ਰੱਸੇ ਨੂੰ ਬਲਜੇ ਪਏ ਹੁੰਦੇ ਨਾ, ਅਜੇ ਬਾਗੜੀਏ ਬੰਦੇ ਹੁੰਦੇ, ਇਸ ਤਰ੍ਹਾਂ ਜਿਵੇਂ ਆ ਕੱਟਿਆ ਕੁੱਟਿਆ ਵਾਲੇ ਫਿਰਦੇ ਹੁੰਦੇ, ਇਹਨਾਂ ਦੀ ਬੰਦੀ ਹੁੰਦੀ ਪੁੱਠੀ ਸਿੱਧੀ ਜੀ ਕਰਕੇ, ਉਹ ਦੱਸਦੇ ਆ ਵੀ ਅਸੀਂ ਆਹ ਕੰਮ ਕਰਨ ਵਾਲੇ, ਉਹ ਪੱਗ ਤੋਂ ਪਛਾਣ ਲੈਂਦੇ। ਇਸ ਤਰ੍ਹਾਂ ਕਹਿੰਦੇ ਉਹ ਨਹੀਂ ਬੜੇ ਸੋਹਣੇ ਢੰਗ ਨਾਲ ਪੇਚ ਲਾ ਲਾ ਕੇ ਸੋਹਣੀ ਦਸਤਾਰ ਆਪ ਜੀ ਦੇ ਸੀਸ ਤੇ ਬੰਨੀ ਹੋਈ ਹੈ।
ਹੀਰੇ ਸਵੇਤ ਜਿਗਾ ਦੁਤਕਾਰ।
ਇਸੇ ਤਰ੍ਹਾਂ ਜਿਗਾ ਵਿਚ ਚਿੱਟੇ ਰੰਗ ਦੇ ਹੀਰੇ ਲੱਗੇ ਹੋਏ ਆ, ਬੜੀ ਉਹ ਸੋਭਾ ਦੇ ਰਹੇ ਹਨ।
ਕੁਤਾ ਗੋਲ ਮੋਲ ਬਹੁ ਜਿਨ ਕੋ।
ਚਿੱਟੇ ਰੰਗ ਦੇ ਮੋਤੀ ਹੈ ਜਿਨ੍ਹਾਂ ਦਾ ਬਹੁਤ ਹੀ ਤਕੜਾ ਮੁੱਲ ਹੈ।
ਜਲ ਮਾਲਾ ਦਿਪਤ ਵਿਸਾਲ।
ਚਿੱਟੇ ਰੰਗ ਦੀ ਜਿਹੜੀ ਮਾਲਾ ਗਲ ਵਿਚ ਪਾਈ ਉਹ ਬੜੀ ਭਾਰੀ ਪ੍ਰਕਾਸ਼ ਦੀ ਸੋਭਦੀ।
ਬਾਜ ਸੁਪੈਦ ਹੱਥ ਪਾਰ ਬੈਠੇ ਹੋ।
ਇਸੇ ਤਰ੍ਹਾਂ ਚਿੱਟੇ ਰੰਗ ਦਾ ਹੀ ਜਿਹੜਾ ਬਾਜ ਹੈ ਉਹ ਹੱਥ ਉਪਰ ਮਹਾਰਾਜ ਦੇ ਬੈਠਿਆ।
ਮਨਹੋ ਮਾਨ ਸਾਰ ਆਏ ਮਰਾਲ।
ਦਿਸਦਾ ਜਿਹੜਾ ਬਾਜ ਹੈ ਮਾਨੋ ਕਹਿੰਦੇ ਮਾਨ ਸਰੋਵਰ ਤੋਂ ਚਿੱਟੇ ਰੰਗ ਦਾ ਹੰਸੀ ਉੱਡ ਕੇ ਬਾਜ ਬਣ ਕੇ ਸਤਿਗੁਰੂ ਕੋਲ ਆ ਗਿਆ ਹੋਇਆ ਹੈ।
ਚੰਦ ਕੁੰਦ ਮਾ ਨਿੰਦ ਸੁਦਾ ਨਹਿ।
ਜਿਵੇਂ ਚੰਦਰਮਾ ਦੀ ਚਾਨਣੀ ਚਿੱਟੀ ਹੁੰਦੀ ਹੈ, ਕੁੰਦ ਮਰਤਵਾਨ ਦਾ ਫੁੱਲ ਚਿੱਟਾ ਹੁੰਦਾ ਹੈ, ਇਸਦੇ ਸਦਰ ਸਹਿ ਸਤਿਗੁਰੂ ਦਾ ਜਿਹੜਾ ਬਾਜ ਚਿੱਟਾ।
ਸਜਤ ਸੁਵੇਤਾ ਤਾਂ ਇਸ ਬਿਦ ਨਾਲ।
ਇਸ ਤਰ੍ਹਾਂ ਕਹਿੰਦੇ ਸੁਧਾ ਨਹਿ, ਇਸ ਤਰ੍ਹਾਂ ਅੰਮ੍ਰਿਤ ਵੀ ਇੰਨਾ ਚਿੱਟਾ ਨਹੀਂ ਹੈ ਇਮੇਸ਼ ਢੰਗ ਨਾਲ ਉਜਲਤਾਈ ਚਟਿਆਈ ਕਹਿੰਦੇ ਸਜ ਰਹੀ ਹੈ ਬਾਜ ਦੀ ਤੇ ਘੋੜੇ ਦੀ।
ਸ੍ਰੀ ਗੁਰ ਦਿੱਤਾ ਆਗਰ ਸਿਧਾਵਤ।
ਇਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਚਿੱਟੇ ਰੰਗ ਦੇ ਘੋੜੇ ਉਪਰ ਚੜ ਕੇ ਚਿੱਟੀ ਪੁਸ਼ਾਕ ਚਿੱਟਾ ਬਾਜ ਲੈ ਕੇ ਚਿੱਟੇ ਮਾਲਾ ਚਿੱਟੀ ਦਸਤਾਰ ਬੰਨ ਕੇ ਚੱਲੇ ਹਨ। ਉਸ ਵੇਲੇ ਵੱਡੇ ਸਪੁੱਤਰ ਸ੍ਰੀ ਗੁਰੂ ਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਅੱਗੇ ਜਾ ਰਹੇ ਨੇ।
ਵਿਧੀ ਚੰਦ ਗੁਰ ਪਾਛੈ ਚਾਲ।
ਜਿਹੜਾ ਵਿਧੀ ਚੰਦ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਪਿੱਛੇ ਪਿੱਛੇ ਚੱਲਿਆ ਜਾ ਰਿਹਾ।
ਬੰਕੇ ਵੀਰ ਬ੍ਰਿੰਦ ਬਲਵੰਤੇ।
ਹੋਰ ਜਿਹੜੇ ਬਲ ਵਾਲੇ ਬੰਕੇ ਸੂਰ ਨੌਜਵਾਨ ਸੂਰਵੀਰ ਹਨ ਬਹੁਤੇ ਹੀ।
ਬਾਹੋ ਵਿਸਾਲ ਚੜੇ ਬਾਜਪੀਨ।
ਚੰਗੀਆਂ ਕਹਿੰਦੇ ਮਜ਼ਬੂਤ ਬਾਹਾਂ ਵਾਲੇ ਜਿਹੜੇ ਸੂਰਬੀਰ ਉਹ ਆਪੋ ਆਪਣੇ ਘੋੜਿਆਂ ਤੇ ਚੜੇ ਹੋਏ ਜਾ ਰਹੇ ਸਤਿਗੁਰੂ ਜੀ ਦੇ ਨਾਲ।
ਬਾਨ ਕੁਮਾਨ ਤੁਫੰਗ ਸੰਭਾਰਤ।
ਇਨ੍ਹਾਂ ਕਹਿੰਦੇ ਸੂਰਬੀਰਾਂ ਨੇ ਤੀਰ ਕਮਾਣਾ ਬੰਦੂਕਾਂ ਸੰਭਾਲੀਆਂ ਹੋਈਆਂ।
ਪਿੱਛੇ ਗਮ ਹੈ ਵੀਰ ਰਸ ਪੀਨ।
ਜਿਹੜੇ ਸੂਰ ਵੀਰ ਹੈ ਵੀਰ ਰਸ ਵਿੱਚ ਭੱਜੇ ਹੋਏ ਲੀਨ ਹੋਏ ਸਤਿਗੁਰੂ ਦੇ ਪਿੱਛੇ ਪਿੱਛੇ ਜਾ ਰਹੇ ਹਾਂ।
ਸ੍ਰੀ ਹਰਗੋਬਿੰਦ ਬਾਗ ਗਹੀ ਕਰ।
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜੇ ਦੀਆਂ ਜਿਹੜੀਆਂ ਬਾਗਾਂ ਹਨ ਹੱਥ ਵਿੱਚ ਪਕੜੀਆਂ ਹੋਈਆਂ।
ਸੁੰਦਰ ਸੁਭ ਤੁਰੰਗਮ ਪੀਨ।
ਜਿਹੜਾ ਸੋਹਣਾ ਘੋੜਾ ਹੈ ਬਹੁਤ ਤਕੜਾ ਸੋਭਦਾ ਸਜਦਾ ਹੈ।
ਜਨ ਐ ਰਾਵਤ ਬਤਸ ਚਪਲ ਅਤ।
ਜਿਹੜਾ ਐ ਰਾਵਤ ਹਾਥੀ ਦਾ ਬੱਚਾ ਹੀ ਹੈ ਜੋ ਇੰਦਰ ਦੀ ਸਵਾਰੀ ਵਾਲਾ ਹਾਥੀ ਉਹਦਾ ਨਾਂ ਐ ਰਾਵਤ ਹੈ। ਉਹਨੂੰ ਕਹਿੰਦੇ ਐਰਾਵਤ ਹਾਥੀ ਦਾ ਹੀ ਉਹ ਬੱਚਾ ਹੈ ਜਿਹੜਾ ਇਹ ਘੋੜਾ ਹੈ।
ਚਲਤ ਚਾਲ ਚੋਰਤ ਚਿਤ ਚੀਨ।
ਬਹੁਤ ਹੀ ਚੰਚਲ ਹੈ ਜਦੋਂ ਕਹਿੰਦੇ ਚੰਗੀ ਚਾਲ ਚੱਲਦਾ ਹੈ ਦੇਖਣ ਵਾਲੇ ਦੇ ਚਿੱਤ ਨੂੰ ਕਹਿੰਦੇ ਚੋਰਤ ਕੀ ਇਹ ਚੁਰਾਉਂਦਾ ਮੋਹਦਾ ਹੈ।
ਮਨਹੋ ਦੁਗਤ ਕੋ ਉਦਦ ਮਥਨ ਕਰ।
ਅੱਗੇ ਦ੍ਰਿਸ਼ਟਾਂਤ ਦਿੰਦੇ ਹੈ ਘੋੜੇ ਦੇ ਰੰਗ ਦੀ ਸੋਭਾ ਕਰਦੇ ਮਾਨੋ ਕਹਿੰਦੇ ਜਿਹੜਾ ਦੁੱਧ ਦਾ ਸਮੁੰਦਰ ਉਸੇ ਨੂੰ ਕਹਿੰਦੇ ਚੰਗੀ ਤਰ੍ਹਾਂ ਰੜਕ ਕੇ।
ਸਾਰ ਸੇਤਤਾ ਲਈ ਨਿਕਾਸ।
ਨੀ ਕਹਿੰਦੇ ਦੁੱਧ ਦੇ ਸਮੁੰਦਰ ਵਿਚ ਸੇਠ ਸੇਤਤਾਈ ਸੀ ਚਟਿਆਈ ਸੀ ਉਹ ਕਹਿੰਦੇ ਬਾਹਰ ਕੱਢ ਲਈ।
ਕੰਮ ਲਾਸਨ ਇਕ ਚਿਤ ਹੋਏ ਸਿਰਜਿਓ।
ਦੁੱਧ ਦੇ ਸਮੁੰਦਰ ਦੇ ਵਿਚੋਂ ਚਟਿਆਈ ਕੱਢ ਕੇ ਫਿਰ ਕਹਿੰਦੇ ਬ੍ਰਹਮਾ ਨੇ ਫਿਰ ਇਕ ਚਿਤ ਹੋ ਘੋੜਾ ਬਣਾਇਆ ਉਸਦਾ।
ਅੰਗ ਅੰਗ ਕਰਕੇ ਨਿਰਜਾਸ।
ਜਿਹਦਾ ਜਿਹੜਾ ਅੰਗ ਅੰਗ ਹੈ ਉਹਦਾ ਨਿਰਣਾ ਕਰਕੇ ਲਾਇਆ ਜਾਣੀ ਹਰ ਪਾਸੇ ਜਿਹੜਾ ਉਹਦੀ ਚਟਿਆਈ ਹੈ ਘੋੜੇ ਦੀ।
ਮਨਹੋ ਕਾਮ ਕਾਰੀ ਗਰ ਕਰ
ਸੋ। ਸਮਝ ਲੋ ਜਿਹੜਾ ਕਾਮ ਦੇਵ ਹੈ ਉਸੇ ਨੇ ਕਹਿੰਦੇ ਕਾਰੀਗਰ ਮਿਸਤਰੀ ਬਣ ਕੇ ਆਪਣੇ ਹੱਥਾਂ ਨਾਲ
ਆ ਕਿਰਤ ਕਰੀ ਰਹੀ ਸੋ ਪ੍ਰਕਾਸ਼।
ਘੋੜੇ ਦੀ ਸ਼ਕਲ ਸੂਰਤ ਮੂਰਤੀ ਕਹਿੰਦੇ ਬਣਾਈ ਹੈ ਜੋ ਬੜਕੀ ਪ੍ਰਕਾਸ਼ ਰਹੀ ਹੈ।
ਕਿਦਾ ਤੁਰੰਗਮ ਰੁਚਕਾਰ ਤਨ ਸਭ। ਕਿਦਹੋ ਤੁਰੰਗਨ ਰਚਕਾਰ ਤਨ ਸਭ।
ਜਾਂ ਕਹਿੰਦੇ ਸਮਝ ਲੋ ਵੀ ਜਿਹੜਾ ਘੋੜਾ ਉਹ ਬਣਾ ਕਰਕੇ ਸਾਰਾ ਸਰੀਰ ਹੀ ਉਸਦਾ।
ਲੇਪਨ ਕੀਨ ਸੁਧਾ ਪੁੰਨ ਤਾਸ।
ਫਿਰ ਕਹਿੰਦੇ ਉਹਦੇ ਉੱਪਰ ਜਿਹੜਾ ਅਮਰਤ ਹੈ ਉਹਦਾ ਕਹਿੰਦੇ ਲੇਪਨ ਕੀਤਾ ਉਹਦਾ ਪਲਸਤਰ ਕੀਤਾ ਹੈ ਜਾਣੀ ਸੋਹਣਾ ਘੋੜਾ ਬਣਾ ਕੇ ਸੀ ਫਿਰ ਉਪਰ ਕਹਿੰਦੇ ਅੰਮ੍ਰਿਤ ਦਾ ਜਾਣੀ ਏ ਪਲਸਤਰ ਕਰ ਦਿੱਤਾ ਹੈ।
ਅਗਰ ਨਾਸਕਾ ਤੀਛਨ ਸੁੰਦਰ।
ਘੋੜੇ ਦੀਆਂ ਕਹਿੰਦੇ ਅਗਲੀਆਂ ਜਿਹੜੀਆਂ ਨਾਸਾਂ ਜਿਹੀਆਂ ਬੜੀਆਂ ਤਿੱਖੀਆਂ ਹਨ ਤੇ ਸੋਹਣੀਆਂ ਹਨ।
ਉੱਚੀ ਗਰੀਬ ਚਲਤ ਬਲ ਸੰਗ।
ਗਰਦਨ ਜੀ ਉੱਚੀ ਕਰਕੇ ਤੇ ਬੜੇ ਬਲ ਦੇ ਨਾਲ ਕਹਿੰਦੇ ਚੱਲਦਾ ਟੁਰਦਾ ਹੈ।
ਦੋਨ ਸਰੋਨ ਲੱਗ ਤੀਛਨ ਉੱਚੇ।
ਜਿਹੜੇ ਘੋੜੇ ਦੇ ਕੰਨ ਹੈ ਛੋਟੇ ਛੋਟੇ ਜੇ ਤਿੱਖੇ ਅਤੇ ਬਹੁਤ ਹੀ ਉੱਚੇ ਕੀਤੇ ਹੋਏ ਉਸਨੇ
ਰੁਚਰ ਬਲੋਚਨ ਕੁਛ ਕਤੰਗ
ਜਿਹੜੇ ਨੇਤਰ ਸੋਹਣੇ ਹਨ ਤੇ ਕੁਛ ਉੱਚੇ ਤਾਨ ਉਸਨੇ ਕੀਤੇ ਹੋਏ
ਕਰਤ ਕੁੰਡਲੀ ਅਗਲੇ ਪਾਇਨ
ਅਗਲੇ ਪੈਰ ਮੂਹਰਲੇ ਪੈਰ ਹਨ ਉਹਨਾਂ ਦੇ ਨਾਲ ਕਹਿੰਦੇ ਕੁੰਡਲੀ ਕਰ ਰਿਹਾ ਹੈ
ਜਥਾ ਜੋਗ ਜਿਸਕੇ ਸਰ ਬੰਗ
ਇਸ ਤਰ੍ਹਾਂ ਯੋਗਤਾ ਬਣਦੀ ਹੈ ਬਾਕੀ ਵੀ ਜਿਹਦੇ ਸਾਰੇ ਅੰਗ ਪ੍ਰਤੰਗ ਹਨ ਸੋਹਣੇ
ਸਟਕਾਰੀ ਲਾਂਗੁਲ ਬਹੁ ਫੇਰਤ
ਇਸ ਤਰ੍ਹਾਂ ਜਿਹੜੀ ਲਾਂਗਲ ਕੀ ਹੈ ਪੂਰ ਜੀ ਹੈ ਉਹਨੂੰ ਸਟਕਾਰੀ ਕੇ ਪਿੱਛੇ ਨੂੰ ਲਟਕਾ ਲਟਕਾ ਕੇ ਬਹੁਤ ਹੀ ਫੇਰਦਾ ਬੜੀ ਕਮਾਉਂਦਾ ਹੈ
ਮਨ ਸੋ ਲੀਨ ਹੋਤ ਇਕ ਰੰਗ
ਮਨ ਮਨ ਦੇ ਨਾਲ ਹੀ ਲੈ ਲੀਨ ਹੋ ਕੇ ਇਕ ਰੰਗ ਇਕ ਮਿਕ ਹੋ ਰਿਹਾ ਭਾਵ ਸਤਿਗੁਰੂ ਦੇ ਮਨ ਦੇ ਅਨੁਸਾਰ ਹੀ ਹੋ ਕੇ ਚੱਲ ਰਿਹਾ ਹੈ
ਰਹਿਓ ਜਾਮ ਦਿਨ ਗਮਨਤ ਇਸ ਬਿਦ
ਜਦੋਂ ਪੈਰ ਕਦਨ ਰਹਿ ਗਿਆ ਉਸ ਵੇਲੇ ਸਤਿਗੁਰੂ ਇਸ ਤਰ੍ਹਾਂ ਜਾ ਰਹੇ ਸੀ ਘੋੜੇ ਉੱਪਰ ਚੜੇ ਹੋਏ
ਦੋਏ ਸਿੱਖ ਆਏ ਅਗਵਾਏ
ਇਹਨੇ ਨੂੰ ਦੋ ਜਿਹੜੇ ਗੁਰੂ ਕੇ ਸਿੱਖ ਹੈ ਸਤਿਗੁਰੂ ਦੇ ਅੱਗਿਓ ਆਏ ਹਨ
ਪਹੁੰਚ ਅਗੇਰੇ ਕਰ ਪੱਗ ਬੰਦਨ
ਗੁਰੂ ਮਹਾਰਾਜ ਦੇ ਅੱਗੇ ਪਹੁੰਚ ਕੇ ਇਹਨਾਂ ਨੇ ਚਰਨਾਂ ਤੇ ਨਮਸਕਾਰ ਕੀਤੀ
ਸਿੱਖ ਸਤਿਗੁਰ ਠਾਡੇ ਤਿਸ ਥਾਏ
ਦੋ ਗੁਰਸਿੱਖਾਂ ਨੂੰ ਆਇਆ ਵੇਖ ਕੇ ਸਤਿਗੁਰੂ ਸਾਹਿਬ ਜੀ ਖੜਿਆ ਹੋ ਗਏ ਉਸ ਥਾਂ
ਪੂਜਨ ਕਰੀ ਕਹਾ ਤੇ ਤੁਮ ਹੋ
ਗੁਰੂ ਮਹਾਰਾਜ ਨੇ ਗੱਲਬਾਤ ਪੁੱਛਣਾ ਕੀਤੀ ਵੀ ਗੁਰਸਿੱਖੋ ਤੁਸੀਂ ਕਿੱਥੋਂ ਹੋ
ਕਿਆ ਤੁਮ ਕਾਜ ਕਰਤ ਸਤ ਪਾਏ
ਆਪਣਾ ਜਿਹੜਾ ਕਰਦਾ ਕੰਮ ਕਾਰ ਹੈ ਰੁਜ਼ਗਾਰ ਚਲਾਉਣ ਲਈ ਸਤੇ ਸਿਧ ਤੁਸੀਂ ਕੀ ਕਰਦੇ ਹੋ
ਕਿਤ ਕੋ ਗਮਨੇ ਕਿਆ ਚਿਤ ਇੱਛਾ
ਕਿਸ ਤਰਫ ਨੂੰ ਤੁਸੀਂ ਚੱਲੇ ਸੀ ਤੁਹਾਡੇ ਚਿਤ ਵਿਚ ਕੀ ਇੱਛਾ
ਸੁਨ ਦੋਇਨ ਮੁਖ ਬਾਕ ਅਲਾਏ
ਦੋਵਾਂ ਗੁਰਸਿੱਖਾਂ ਨੇ ਸੁਣ ਕੇ ਸਤਿਗੁਰੂ ਤੋਂ ਮੁਖੋਂ ਬਚਨ ਕਿਹਾ
ਕਰਤ ਚਿਤੇਰੇ ਕੀ ਕ੍ਰਿਤ ਸੁੰਦਰ
ਜਿਹੜੇ ਚਿਤੇਰੇ ਹਨ ਚਿੱਤਰਕਾਰ ਹੁੰਦੇ ਆ ਫੋਟੋਆਂ ਤਸਵੀਰਾਂ ਜਿਹੀਆਂ ਬਣਾਉਣ ਵਾਲੇ ਹੁੰਦੇ ਉਹਨਾਂ ਦੀ ਅਸੀਂ ਸੋਹਣੀ ਕਿਰਤ ਭਾਵ ਕਰਦੇ ਆ ਭਾਵ ਤਸਵੀਰਾਂ ਬਣਾਉਂਦੇ ਆ ਫੋਟੋਆਂ ਬਣਾਉਂਦੇ ਆ
ਜਾਤ ਹਮਾਰੀ ਲਖ ਹੋ ਤਿਖਾ
ਸਤਿਗੁਰੂ ਜੀ ਸਾਡੀ ਜਿਹੜੀ ਜਾਤੀ ਉਹ ਤਰਖਾਣ ਜਾਣ ਲੋ
ਰਾਵਰ ਕੇ ਦਰਸ਼ਨ ਹਿਤ ਆਏ
ਮਹਾਰਾਜ ਆਪ ਜੀ ਦੇ ਦਰਸ਼ਨ ਦਾਰ ਕਰਨ ਵਾਸਤੇ ਅਸੀਂ ਚੱਲ ਕੇ ਆਏ ਸੀ
ਦਿਵਸ ਬਹੁਤ ਹੀ ਚਾਹ ਮਹਾਨ
ਬਹੁਤ ਦਿਨਾਂ ਦੀ ਮਹਾਰਾਜ ਸਾਡੇ ਮਨ ਵਿਚ ਆਪਦੇ ਦਰਸ਼ਨ ਕਰਨ ਦੀ ਚਾਹਨਾ ਲੱਗੀ ਹੋਈ
ਉਚਿਤ ਹਮਾਰੇ ਕ੍ਰਿਤ ਆਪ ਕੀ
ਆਪ ਦੇ ਘਰ ਦੀ ਕੋਈ ਸਾਡੇ ਜੋ ਕੋਈ ਕਿਰਤ ਹੋਵੇ ਸਾਡੇ ਜੋ ਕੋਈ ਕੰਮ ਕਰਨਾ ਯੋਗ ਹੋਵੇ
ਸੋਪ ਕਰਹਿ ਹਮ ਇੱਛਾ ਠਾਨ
ਉਹ ਮਹਾਰਾਜ ਅਸੀਂ ਇੱਛਾ ਕਰ ਰਹੇ ਆ ਬੜੇ ਪ੍ਰੇਮ ਨਾਲ ਕਰਾਂਗੇ ਜੇ ਆਪ ਜੀ ਦੇ ਘਰ ਦਾ ਕੋਈ ਇਹੋ ਜਿਹਾ ਕੰਮ ਹੋਵੇ ਵੀ ਫੋਟੋ ਬਣਾ ਦਿਓ ਕੋਈ ਤਸਵੀਰ ਬਣਾ ਦਿਓ ਅਸੀਂ ਚਾਹ ਨਾਲ ਕਰਾਂਗੇ
ਸਤਿਗੁਰ ਦਈ ਨਾ ਤਬ ਕੁਛ ਆਇਸ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣ ਕੇ ਤਾਂ ਤਦੋਂ ਇਹਨਾਂ ਨੂੰ ਕੋਈ ਆਗਿਆ ਨਹੀਂ ਦਿੱਤੀ
ਵਿਧੀ ਚੰਦ ਨੇ ਮਨ ਕੀ ਜਾਨ
ਹਾਂ ਵਿਧੀ ਚੰਦ ਨੇ ਦੋਵੇਂ ਗੁਰਸਿੱਖਾਂ ਦੀ ਮਨ ਦੀ ਜਾਣ ਲਈ ਆ ਵੀ ਕੋਈ ਨਾ ਕੋਈ ਇਹ ਫੋਟੋ ਬਣਾ ਕੇ ਸਤਿਗੁਰੂ ਨੂੰ ਭੇਟਾ ਕਰਿਆ ਚਾਹੁੰਦੇ ਹਨ
ਕਹਿਤ ਭਾਇਓ ਅਬ ਪੋਸ਼ਿਸ਼ ਜੈਸੀ
ਦੋਵੇਂ ਗੁਰਸਿੱਖਾਂ ਨੂੰ ਕਹਿਣ ਲੱਗਿਆ ਵੀ ਲੋ ਬਈ ਜਿਵੇਂ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੁਸ਼ਾਕ ਪਾਈ ਚੋਲਾ ਪਾਇਆ ਤੇ ਘੋੜੇ ਉੱਪਰ ਚੜੇ ਹੋਏ
ਬਾਜੀ ਬਾਜ ਸਮੇਤ ਸੁਹਾਏ
ਜਿਵੇਂ ਘੋੜੇ ਤੇ ਬਾਜ ਦੇ ਸਹਿਤ ਐ ਸੋਹਣੀ ਪੁਸ਼ਾਕ ਪਾ ਕੇ ਮਹਾਰਾਜ ਸੋਭਨੀਕ ਹੋ ਰਹੇ ਸਜ ਬਜ ਰਹੇ
ਸ਼ਸਤਰ ਸਹਿਤ ਇਹ ਮੂਰਤ ਸੁੰਦਰ
ਗੁਰੂ ਮਹਾਰਾਜ ਸ਼ਸਤਰ ਪਹਿਨੇ ਹੋਏ ਇਹੋ ਜੀ ਜਿਹੜੀ ਸੋਹਣੀ ਸ਼ਕਲ ਸੂਰਤ ਤਸਵੀਰ ਹੈ
ਮੋਕਹ ਲਿਖ ਦੀ ਜਹ ਸੁਖ ਪਾਏ
ਗੁਰਸਿੱਖੋ ਮੈਂ ਵਿਧੀ ਚੰਦ ਨੂੰ ਕਹਿੰਦੇ ਲਿਖ ਕੇ ਬਣਾ ਕੇ ਦੇ ਦੋ ਤੁਸੀਂ ਸੁਖ ਪਾਓਗੇ
ਕਰੋ ਸਫਲ ਆਪਣੀ ਸਭ ਵਿਦਿਆ
ਜਿਹੜੀ ਹੈ ਤੁਸੀਂ ਕਹਿੰਦੇ ਤਸਵੀਰ ਬਣਾਉਣ ਦੀ ਵਿਦਿਆ ਸਿੱਖੀ ਹੈ ਇਹ ਸਾਰੀ ਬਈ ਗੁਰੂ ਕੀ ਫੋਟੋ ਬਣਾ ਕੇ ਤਸ਼ੀਰ ਬਣਾ ਕੇ ਸਫਲੀ ਕਰ ਲੋ।
ਹੱਥ ਬਿਲੋਚਨ ਕੋ ਸਫਲ ਆਏ।
ਆਪਣੇ ਹੱਥ ਵੀ ਆਪਣੇ ਨੇਤਰ ਵੀ ਮਹਾਰਾਜ ਦੀ ਤਸ਼ੀਰ ਬਣਾ ਕੇ ਸਫਲ ਕਰ ਲੋ।
ਨੱਖ ਸਿੱਖ ਲੋ ਚਿਤਰਤ ਕਰ ਆਛੇ।
ਗੁਰੂ ਮਹਾਰਾਜ ਦੇ ਕਿਹੋ ਜੇ ਨੋਹ ਹੈ, ਸਿਰ ਦੀ ਜਿਹੜੀ ਚੋਟੀ ਕਿਹੋ ਜੀ ਹੈ, ਨੋਹਾਂ ਤੋਂ ਲੈ ਕੇ ਸਿਰ ਦੀ ਸਿਖਾ ਤੱਕ, ਬੋਧੀ ਯਾਨੀ ਚੋਟੀ ਤੱਕ ਇਤਨਾ ਚੰਗੀ ਤਰ੍ਹਾਂ ਚਿੱਤਰਕਾਰੀ ਕਰਕੇ
ਇਹ ਉਪਕਾਰ ਕਰੋ ਮਨ ਲਾ।
ਜਿਹੜਾ ਪਰਉਪਕਾਰ ਆ ਤੁਸੀਂ ਮਨ ਲਾ ਕੇ ਫੋਟੋ ਬਣਾਉਣ ਦਾ ਕਰੋ।
ਸੁਣਿਓ ਨਕਾਸ਼ ਭਨਿਓ ਜੁੱਤ ਬੇਨਤੀ।
ਜਿਹੜਾ ਨਕਾਸ਼ ਸੀ ਜਾਣੀ ਫੋਟੋ ਬਣਾਉਣ ਵਾਲਾ ਸੀ ਨਾ, ਉਹਨੇ ਸੁਣਿਆ ਵਿਧੀ ਚੰਦ ਦਾ ਬਚਨ ਤੇ ਬੇਨਤੀ ਦੇ ਸਹਿਤ ਕਹਿਣ ਲੱਗਿਆ,
ਸ਼ੇਸ਼ ਗਣੇਸ਼ ਸਾਰਦਾ ਮਾਏ।
ਵਿਧੀ ਚੰਦ ਜਿਹੜਾ ਸ਼ੇਸ਼ ਨਾਭ ਹੈ, ਗਣੇਸ਼ ਹੈ,
ਪਾਰ ਨ ਪਾਏ ਸਕੈ ਜਿਨ ਕੇਰਾ।
ਜਿਸ ਗੁਰੂ ਹਰਗੋਬਿੰਦ ਸਾਹਿਬ ਦਾ ਪਰਮੇਸ਼ਰ ਸਰੂਪ ਹੋਣ ਕਰਕੇ ਕੋਈ ਪਾਰਾਵਾਰ ਨਹੀਂ ਪਾ ਸਕਦੇ।
ਸੋ ਮਮ ਪਾਸ ਲਿਖੇ ਕਿਮ
ਜਾਏ। ਪਰਮੇਸ਼ਰ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਫੋਟੋ ਮੈਥੋਂ ਕਿਵੇਂ ਲਿਖਿਆ, ਉਹ ਕਿਵੇਂ ਕਹਿੰਦੇ ਬਣਾਇਆ ਜਾ ਸਕਦਾ।
ਨਿਸ਼ਚੇ ਸੁਣੀ ਬਾਤ ਇੱਕ ਐਸੇ,
ਵਿਧੀ ਚੰਦ ਮੈਂ ਭਰੋਸੇ ਨਾਲ ਗੱਲ ਸੁਣੀ ਇਸ ਤਰ੍ਹਾਂ ਦੀ ਐਸੇ,
ਗੁਰ ਕੈ ਗੁਰ ਸਿੱਖ ਸਿੰਧ ਤਰਾਏ।
ਜੇ ਗੁਰੂ ਮਹਾਰਾਜ ਚਾਹੁਣ ਜਾਂ ਗੁਰੂ ਕੇ ਸਿੱਖ ਕਿਰਪਾ ਕਰ ਦੇਣ, ਫਿਰ ਜਿਹੜਾ ਸਿੱਖ ਹੈ ਨਾ ਉਹ ਕਹਿੰਦੇ ਸਮੁੰਦਰ ਤਰ ਜਾਂਦਾ, ਭਾਵ ਔਖੇ ਤੋਂ ਔਖਾ ਜਿਹੜਾ ਕੰਮ ਹੈ ਜਦੋਂ ਗੁਰੂ ਕਿਰਪਾ ਕਰਦੇ ਜਾਂ ਸਿੱਖ ਕਰ ਦੇਵੇ ਫੇਰ ਉਹ ਕਰ ਦਿੰਦੇ ਪੂਰਾ।
ਕਰਹਿ ਕਿਰਪਾ ਤੋ ਮੈਂ ਲਿਖ ਸਕਾਂ।
ਵਿਧੀ ਚੰਦ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਤੂੰ ਕਿਰਪਾ ਕਰੇ ਤਾਂ ਕਹਿੰਦੇ ਮੈਂ ਜਿਹੜੀ ਫੋਟੋ ਲਿਖ ਦੇਵਾਂਗਾ ਬਣਾ ਦੇਵਾਂਗਾ।
ਅਲਪ ਜੀਵ ਕੇ ਬਨ ਹੈ ਸਹਾਇ।
ਮੈਂ ਤਾਂ ਤੁਛ ਜੀਵ ਹੈ, ਨਿਕੰਮਾ ਜੀਵ ਹੈ, ਜੇ ਤੁਸੀਂ ਦੋਵੇਂ ਸਹਾਈ ਬਣੋਗੇ ਫਿਰ ਮੈਂ ਇਹ ਕਰਦੇ ਹਾਂ।
ਕਰੋ ਕਿਰਪਾ ਤਬ ਲਿਖੋ ਪੁੱਤਰ ਮਾਮਾ।
ਵਿਧੀ ਚੰਦ ਜੀ ਤੁਸੀਂ ਕਿਰਪਾ ਕਰੋ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਸੀਂ ਕਿਰਪਾ ਕਰੋ, ਫਿਰ ਮੇਰਾ ਇਹ ਪੁੱਤਰ ਜਿਹੜੀ ਫੋਟੋ ਲਿਖ ਦੇਵੇਗਾ ਭਾ ਬਣਾ ਦੇਵੇਗਾ।
ਵਿਧੀ ਚੰਦ ਤੇ ਨਿਕਟ ਬੁਲਾਏ।
ਕਿਉਂ ਸੁਣ ਕੇ ਵਿਧੀ ਚੰਦ ਨੇ ਇਹਦੇ ਪੁੱਤਰ ਨੂੰ ਆਪਣੇ ਕੋਲ ਬੁਲਾ ਲਿਆ, ਸੁਦ ਲਿਆ।
ਹੇ ਸੁਤ ਲਿਖੋ ਸਹਾਏ ਗੁਰੂ ਨਿਤ।
ਲੱਗਾ ਹੇ ਬਈ ਸਿੱਖ ਦੇ ਸੁਪੁੱਤਰ, ਤੂੰ ਗੁਰੂ ਹਰਗੋਬਿੰਦ ਸਾਹਿਬ ਦੀ ਹਮੇਸ਼ਾ ਸਹਿਤਾ ਨਾਲ ਵੀ ਫੋਟੋ ਲਿਖ ਬਣਾ।
ਗੁਰਹੋ ਕਾਮਨਾ ਮਮ ਚਿਤ ਲਹਿਤ ਲਾਏ।
ਮੇਰੀ ਕਹਿੰਦੇ ਕਾਮਨਾ ਹੈ, ਕਹਿੰਦੇ ਪੂਰੀ ਕਰ ਦਿਓ ਪ੍ਰੇਮ ਲਾ ਕੇ ਫੋਟੋ ਬਣਾ ਕੇ।
ਮਨ ਬਚਨ ਦੋਨੋਂ ਤਹਿ ਬੈਠੇ।
ਮੇਰੇ ਚੰਦਾ ਬਚਨ ਮੰਨ ਕੇ ਉੱਥੇ ਦੋਵੇਂ ਪਿਓ ਪੁੱਤਰ ਬੈਠ ਗਏ।
ਲਿਖਣ ਲੱਗੇ ਮਨ ਪ੍ਰੇਮ ਉਪਾਏ।
ਮਨ ਦੇ ਵਿੱਚ ਬਹੁਤ ਹੀ ਪ੍ਰੇਮ ਪਿਆਰ ਪੰਗਦਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਫੋਟੋ ਲਿਖਣ ਲੱਗ ਪਏ ਜਾਣੀ ਬਣਾਉਣ ਲੱਗ ਪਏ।
ਨੱਖ ਸਿੱਖ ਲਓ ਮੂਰਤ ਗੁਰ ਹੈ ਕੀ।
ਨੋਹਾਂ ਤੋਂ ਲੈ ਕੇ ਚੋਟੀ ਤੱਕ ਗੁਰੂ ਮਹਾਰਾਜ ਦੇ ਘੋੜੇ ਦੀ ਜਿਹੜੀ ਮੂਰਤੀ ਹੈ, ਸ਼ਕਲ ਸੂਰਤ ਹੈ,
ਸ਼ਸਤਰ ਬਸਤਰ ਜੁਤ ਜਥਾ
ਸੁਹਾਏ। ਹਰਗੋਬਿੰਦ ਸਾਹਿਬ ਸ਼ਸਤਰਾਂ ਬਸਤਰਾਂ ਦੇ ਸਹਿ ਸੋਭਨੀਕ ਹੋ ਰਹੇ ਸੀ।
ਸ੍ਰੀ ਸਤਿਗੁਰੂ ਅਖੇਰ ਗਏ
ਬਣ। ਫੋਟੋ ਬਣਾਉਣ ਲੱਗ ਪਏ, ਇਧਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਵੱਲ ਲਈ ਚੱਲਣ ਲਈ ਚਲੇ ਗਏ।
ਜੀਵ ਅਨੇਕੋ ਕੋ ਮੁਕਤੀ ਦੀਨ।
ਅਨੇਕਾਂ ਜੀਵਾਂ ਨੂੰ ਮਾਰ ਮਾਰ ਕੇ ਉਹਨਾਂ ਦੀ ਕਲਿਆਣ ਕਰ ਦਿੱਤੀ, ਮੁਕਤੀ ਬਖਸ਼ ਦਿੱਤੀ।
ਤੁਰੰਗ ਪਲਾਏ ਫੰਦਾਏ ਚਲਾਏ ਸੋ।
ਇਹਨੂੰ ਪਹਿਲਾਂ ਭਜਾਇਆ ਹੈ, ਫਿਰ ਫੰਦਾਏ ਪਾਇਆ ਛਲਾ ਜੀਆਂ ਬਰਾਈਆਂ ਹੋਂ ਚਲਾਇਆ ਦੂਸਰਾ ਨਾਲ
ਹਿਰਦੈ ਆਨੰਦਤ ਅਧਿਕ ਪ੍ਰਵੀਨ
ਜੋ ਮਹਾਨ ਪ੍ਰਵੀਨ ਸਤਿਗੁਰੂ ਸਿਆਣੇ ਹਿਰਦੇ ਵਿੱਚ ਖੁਸ਼ ਆਨੰਦ ਹਨ
ਦਿਨ ਲੱਗ ਰਹਿਓ ਜਾਨ ਹਟ ਆਏ
ਜਿਹੜਾ ਥੋੜਾ ਜਿਹਾ ਦਿਨ ਰਹਿ ਗਿਆ ਹੈ ਉਹ ਜਾਣ ਕੇ ਗੁਰੂ ਮਹਾਰਾਜ ਵਾਪਸ ਪਰਤ ਆਏ
ਸੰਗ ਬਾਹਨੀ ਸਗਰੀ ਲੀਨ
ਇਹਨੇ ਆਪਣੀ ਸਿੱਖ ਸੂਰਵੀਰਾਂ ਦੀ ਫੌਜਾਂ ਨੂੰ ਆਪਣੇ ਨਾਲ ਲਿਆ ਹੋਇਆ ਹੈ
ਸਿੱਖ ਜਲੰਧਰ ਤੇ ਇੱਕ ਆਇਓ
ਜਦੋਂ ਗੁਰੂ ਮਹਾਰਾਜ ਵਾਪਸ ਆ ਰਹੇ ਸੀ ਇੱਕ ਜਲੰਧਰ ਤੋਂ ਸਿੱਖ ਸਤਿਗੁਰੂ ਦੇ ਕੋਲ ਆਇਆ ਹੈ
ਹੱਥ ਜੋੜ ਤਿੰਨ ਬੇਨਤੀ ਕੀ
ਉਹਨੇ ਉਹਦੇ ਚਾਰ ਹੱਥ ਜੋੜ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਬੇਨਤੀ ਕੀਤੀ ਹੈ
ਸ੍ਰੀ ਪ੍ਰਭ ਮਹਾਰਾਜ ਗੁਰ ਸੁਣੀਐ ਹੈ
ਪਰਮੇਸ਼ਰ ਗੁਰੂ ਮਹਾਰਾਜ ਜੀ ਆਪ ਧਿਆਨ ਦੇ ਕੇ ਸੁਣੀਏ
ਸੈਨਾ ਆਨ ਪਰੀ ਸਮੁਦਾਏ
ਮੈਂ ਦੇਖ ਕੇ ਜਲੰਧਰ ਸ਼ਹਿਰ ਦੇ ਇਰਦ ਗਿਰਦ ਬੜੀ ਭਾਰੀ ਸ਼ਾਹੀ ਫੌਜ ਆ ਪਈ ਹੋਈ ਆ ਟਿਕੀ ਹੋਈ
ਨਗਰ ਜਲੰਧਰ ਕੇ ਚਾਹ ਗਿਰਦੇ
ਜਿਹੜਾ ਜਲੰਧਰ ਸ਼ਹਿਰ ਹੈ ਉਹਦੇ ਚਾਰੇ ਪਾਸੇ ਹੀ
ਦਿੜ ਸਮਾਜ ਹਿਤ ਜੰਗ ਬਣਾਏ
ਪੱਕੇ ਤੌਰ ਤੇ ਜਿਹੜਾ ਸਾਜੋ ਸਮਾਨ ਹੈ ਸਾਰਾ ਉਹ ਫੌਜ ਨੇ ਜੰਗ ਦਾ ਬਣਾਇਆ ਹੋਇਆ
ਬੈਂਦ ਖਾਨ ਭੀ ਹੈ ਇਨਹੋ ਸਾਹ
ਉਹ ਜਿਹੜੀ ਫੌਜ ਹੈ ਉਹਦੇ ਨਾਲ ਮਹਾਰਾਜ ਤੁਹਾਡਾ ਜਿਹੜਾ ਪੈਂਦੇ ਖਾਨ ਹੈ ਉਹ ਵੀ ਹੈ
ਕੋ ਕੋ ਕਹੇ ਇਹੀ ਦਲ ਲਿਆ
ਕੋਈ ਕੋਈ ਓ ਵੀ ਕਹਿੰਦਾ ਵੀ ਇਹ ਪੈਂਦੇ ਖਾਈ ਸ਼ਾਹਜਹਾਂ ਕੋਲੋਂ ਫੌਜਾਂ ਦਾ ਦਲ ਲੈ ਕੇ ਆਇਆ ਹੈ
ਭੇਤ ਨ ਦੇਤ ਕਪਟ ਕੀ ਚਾਹਤ
ਹੇ ਗੁਰੂ ਹਰਗੋਬਿੰਦ ਸਾਹਿਬ ਤੁਹਾਨੂੰ ਭੇਤ ਨੀ ਇਹ ਦੇਣਾ ਚਾਹੁੰਦੇ ਤੇ ਛਲ ਫਰੇਬ ਕਰਿਆ ਚਾਹੁੰਦੇ
ਸੁਣ ਮੈਂ ਸੁਧ ਹਿਤ ਪਹੁੰਚਿਓ ਤਾਂ
ਮਹਾਰਾ ਖਬਰਸਾਰ ਸੁਣ ਕੇ ਸਾਰਾ ਭੇਤ ਲੈ ਕੇ ਤੁਹਾਨੂੰ ਖਬਰਸਾਰ ਦੇਣ ਲਈ ਦੌੜ ਕੇ ਆ ਪੁਜਿਆ
ਸੁਣ ਕਰ ਸਤਿਗੁਰ ਕਹਿਓ ਧੀਰ ਧਰ
ਉਹ ਸਿੱਖ ਤੋਂ ਸੁਣ ਕੇ ਗੁਰੂ ਮਹਾਰਾਜ ਨੇ ਕਿਹਾ ਵੀ ਡਰਨ ਦੀ ਲੋੜ ਨੀ ਤੂੰ ਧੀਰ ਧਾਰ
ਚਿੰਤਾ ਕਰੋ ਨਹੀਂ ਚਿੱਤ ਕੋਏ
ਬਹੁਤੇ ਆ ਰਹੇ ਆ ਛਲ ਫਰੇਬ ਕਰਨ ਵਾਸਤੇ ਚਾਹੁੰਦੇ ਤੂੰ ਚਿੱਤ ਵਿੱਚ ਕੋਈ ਕੁਝ ਨਾ ਚਿੰਤਾ ਕਰ
ਚੜ ਆਵੇ ਜਮ ਸਾਧਨ ਸਿਧਾਵੇ
ਜਿਸਾ ਚੜ ਕੇ ਆ ਜਾਣਗੇ ਸਿੱਧੇ ਜਮਾਂ ਦੇ ਕਰੋ ਜਾਣਗੇ
ਨਹਿ ਥਿਰਤਾ ਪਾਵੇ ਜਗ ਸੋਏ
ਜਿਹੜੇ ਇੱਥੇ ਆ ਜਾਣਗੇ ਸੰਸਾਰ ਦੇ ਤਾਂ ਸਥਿਤੀ ਨੀ ਪਾਉਣਗੇ ਉਹ ਨਹੀਂ ਜਾਣਾ ਪਣਗੇ ਸਿੱਧੇ ਮਰ ਕੇ ਨਰਕਾਂ ਨੂੰ ਜਾਣਗੇ
ਸ੍ਰੀ ਗੁਰ ਨਾਨਕ ਭਲੀ ਕਰਹਿ ਸਭ
ਮਹਾਰਾਜ ਕਹਿੰਦੇ ਸਿੱਖਾ ਗੁਰੂ ਨਾਨਕ ਸਾਹਿਬ ਜੀ ਸਭ ਤਰ੍ਹਾਂ ਕਰਕੇ ਭਲੀ ਹੀ ਕਰਨ ਕੰਗੀ ਹੀ ਕਰਨਗੇ
ਵਿਘਨ ਅਨੇਕਨ ਤਤ ਛਿੰਨ ਖੋਏ
ਮਹਾਰਾਜ ਸਮਰੱਥ ਹੈ ਸਭ ਤੇ ਵੱਡਾ ਸਤਿਗੁਰੂ ਨਾਨਕ ਹੈ ਉਹ ਅਨੇਕਾਂ ਤਰ੍ਹਾਂ ਦੇ ਵਿਘਨ ਗੁਆ ਦੇਣਗੇ ਖਤਮ ਕਰ ਦੇਣਗੇ
ਇਮ ਬੋਲਤ ਚੱਲ ਉਤਰੇ ਆਏ
ਸੋ ਸਿੱਖ ਨਾਲ ਬੋਲਦੇ ਚਲਦੇ ਹੋਏ ਸਤਿਗੁਰੂ ਫਿਰ ਨਗਰ ਵਿਚ ਆ ਕੇ ਘੋੜੇ ਤੋਂ ਹੇਠਾਂ ਉਤਰੇ ਆਏ
ਬਾਗ ਵਿਖੇ ਤਾਰਵਰ ਬਹੁ ਜੋਏ
ਕਹਿੰਦੇ ਬਾਗ ਦੇ ਵਿਚ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਬਿਰਸ਼ ਬੂਟੇ ਹਨ
ਭਇਓ ਫਰਸ਼ ਬੈਠੇ ਗੁਰ ਤੇਹ ਛਿਨ
ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਵਿਛਾਈ ਹੋ ਗਈ ਤੇ ਬੈਠ ਗਏ ਉਸ ਸਮੇ
ਸੋ ਨਕਾਸ਼ ਮੂਰਤ ਲਿਖ ਲਿਆਏ
ਜਿਹੜਾ ਫੋਟੋ ਬਣਾਉਣ ਵਾਲਾ ਸੀ ਉਹ ਤਸਵੀਰ ਜੀ ਬਣਾ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਲੈ ਆਇਆ
ਵਿਧੀ ਚੰਦ ਕੋ ਕੀਨ ਦਿਖਾਵਨ
ਸਭ ਤੋਂ ਪਹਿਲਾਂ ਜਿਹੜੀ ਫੋਟੋ ਹੈ ਵਿਧੀ ਚੰਦ ਨੂੰ ਉਹ ਲਿਆ ਕੇ ਦਿਖਾਣਾ ਕੀਤੀ ਉਹ ਸਿੱਖ ਨੇ
ਦੇਖਤ ਰਹਿਓ ਹਿਰਦੈ ਹਰ ਖਾਏ
ਦੇਖ ਕੇ ਵਿਧੀ ਚੰਦ ਤਾਂ ਹਿਰਦੇ ਵਿਚ ਬੜਾ ਖੁਸ਼ ਹੋ ਰਿਹਾ ਹੈ
ਤਿੰਨ ਤੇ ਲੈ ਗੁਰ ਅਗਰ ਧਰੀ ਜਬ
ਗੁਰੂ ਉਹਨਾਂ ਤੋਂ ਲੈ ਕੇ ਜਦੋਂ ਵਿਧੀ ਚੰਦ ਨੇ ਉਹ ਬਣਾ ਸਵਾਰ ਕੇ ਫੋਟੋ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਰੱਖ ਦਿੱਤੀ
ਅਵਲੋਕਤ ਸ੍ਰੀ ਮੁਖ ਮੁਸਕਾਏ
ਫੋਟੋ ਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਮੁਖੋਂ ਆਪਣਾ ਥੋੜਾ ਥੋੜਾ ਹੱਸਣ ਲੱਗ ਪਏ
ਲਿਖਿਓ ਤੁਰੰਗ ਨਖ ਸਿੱਖ ਲਾ ਸੁੰਦਰ
ਕਿਉਂਕਿ ਜਿਹੜਾ ਘੋੜਾ ਹੈ ਉਹਦੀ ਜਿਹੜੀ ਫੋਟੋ ਹੈ ਨੋਹਾਂ ਤੋਂ ਲੈ ਕੇ ਸੀਸ ਤੱਕ ਸੋਹਣੀ ਇਹਨੇ ਬਣਾਈ ਹੋਈ
ਭਏ ਪ੍ਰਸੰਨ ਸੁਬਚਨ ਅਲਾ
ਇਸ ਤਰ੍ਹਾਂ ਵੇਖ ਕਰਕੇ ਗੁਰੂ ਮਹਾਰਾਜ ਮਹਾਰਾਜ ਦੇ ਉੱਤੇ ਬਹੁਤ ਹੀ ਪ੍ਰਸੰਨ ਹੋ ਗਏ। ਜਾਣੀ ਘੋੜੇ ਦੀ ਫੋਟੋ ਹੀ ਬਣਾਈ ਸੀ ਗੁਰੂ ਮਹਾਰਾਜ ਜੀ, ਇਹ ਤੋਂ ਬਣ ਨਹੀਂ ਸਕੀ ਸੀ।
ਆਛੀ ਕਰੀ ਹਰੀ ਭਾਵ ਪੀਰਾ।
ਕਈ ਇਤਿਹਾਸਕਾਰ ਨੇ ਐਸੇ ਵੀ ਮੰਨਿਆ ਵੀ ਫੇਰੇ ਗੁਰੂ ਮਹਾਰਾਜ ਦਾ ਬਾਕੀ ਸਰੂਪ ਸਰੀਰ ਤਾਂ ਇਹਨੇ ਸਭ ਬਣਾ ਲਿਆ ਸੀ, ਜਿਹੜਾ ਚਿਹਰਾ ਮੁੱਖ ਸੀ ਉਹ ਨੀ ਇਹ ਤੋਂ ਬਣ ਰਿਹਾ ਸੀ, ਵੀ ਉਹ ਫਿਰ ਗੁਰੂ ਮਹਾਰਾਜ ਨੇ ਉਹ ਜਿਹੜੀ ਕਲਮ ਜੀ ਫੜ ਕੇ ਫਿਰ ਆਪ ਬਣਾ ਦਿੱਤਾ ਸੀ। ਐਸੇ ਵੀ ਸੁਣਨ ਵਿਚ ਆਉਂਦਾ ਹੈ ਅੰਸ਼ਵਰ ਸਿੰਘ ਵਾਲੇ ਜਿੱਥੇ ਵਿਧੀ ਚੰਦਾ ਨਗਰ ਹੈ, ਉਹ ਵਿਧੀ ਚੰਦ ਜੀਆਂ ਦਾ ਸਥਾਨ ਹੈ, ਰਹਿੰਦੀ ਉਹਨਾਂ ਦੀ ਸੰਤਾਨ, ਉਹਨਾਂ ਦੇ ਪਾਸ ਤਾਂ ਇਹ ਜਿਹੜੀ ਘੋੜੇ ਦੀ ਫੋਟੋ ਵਾਲੀ ਹੀ ਇਹ ਤਸਵੀਰ ਜੀ ਹੈ।
ਕਿਉਂ ਨਾ ਲਿਖੋ ਪਿਖ ਹੋ ਬੁੱਧਵਾਨ।
ਮਹਾਰਾਜ ਕਹਿੰਦੇ ਵੀ ਕਿਉਂ ਨਾ ਤੁਸੀਂ ਇਹੋ ਜਿਹੀ ਸੋਹਣੀ ਪੋਟੀ ਬਣਾ ਸਕੋ, ਤੁਸੀਂ ਜਿਹੜੇ ਚੰਗੇ ਬੁੱਧੀਵਾਨ ਸਿਆਣੇ ਦਿਸਦੇ ਹੋ।
ਪਿਤਾ ਪੁੱਤਰ ਸੁਨ ਮੋਦ ਉਪੰਨਾ।
ਜਦੋਂ ਗੁਰੂ ਮਹਾਰਾਜ ਨੇ ਪ੍ਰਸੰਨਤਾ ਨਾਲ ਬਚਨ ਕਹੇ, ਪਿਓ ਤੇ ਪੁੱਤਰ ਨੇ ਬੜੀ ਖੁਸ਼ੀ ਪੈਦਾ ਕੀਤੀ।
ਜਨਮ ਮਰਨ ਕੇ ਦੁੱਖ ਪਾਹਾ।
ਮਹਾਰਾਜ ਦੇ ਪ੍ਰਸੰਨਤਾ ਨਾਲ ਬਚਨ ਕਹਿਣ ਨਾਲ ਜਨਮ ਦੇ ਦੁੱਖ ਇਨ੍ਹਾਂ ਦੇ ਸਾਰੇ ਨਾਸ ਹੋ ਗਏ।
ਬਾਰ ਬਾਰ ਬੰਦਤ ਪਗ ਪੰਕਜ।
ਇਸ ਕਰਕੇ ਦੋਵੇਂ ਪਿਓ ਪੁੱਤਰ ਮੁੜ ਮੁੜ ਕੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰਾਂ ਕਰ ਰਹੇ। ਇਸੇ ਤਰ੍ਹਾਂ ਅੱਗੇ ਇਤਿਹਾਸ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਇਹੋ ਜਿਹਾ ਪ੍ਰਸੰਗ ਆਏਗਾ, ਉੱਥੇ ਵੀ ਕਿਸੇ ਨਕਾਸ਼ਕਾਰ ਨੇ ਸ੍ਰੀ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਉਹ ਸੋਹਣੀ ਤਸਵੀਰ ਸੋਹਣੀ ਫੋਟੋ ਬਣਾਈ ਸੀ, ਤੇ ਉਹਦੇ ਵਿਚ ਤਾਂ ਉਹ ਪ੍ਰਤੱਖ ਹੀ ਐਸੀ ਕਲਾ ਵਰਤ ਰਹੀ ਹੈ ਕਿ ਜਦੋਂ ਕੋਈ ਗੁਰੂ ਕਾ ਸਿੱਖ ਸ਼ਰਧਾ ਸਤਿਕਾਰ ਨਾਲ ਜਾ ਕੇ ਮੱਥਾ ਟੇਕਦਾ, ਪਹਿਲਾਂ ਉਹ ਮਹਾਰਾਜ ਤੇਗ ਬਹਾਦਰ ਸਾਹਿਬ ਦੇ ਜਿਹੜੇ ਫੋਟੋ ਦੇ ਵਿਚ ਨੇਤਰ ਬੰਦ ਦਿਸਦੇ, ਜਦੋਂ ਮੱਥਾ ਟੇਕ ਕੇ ਉੱਪਰ ਸਾਨੂੰ ਵੇਖਦਾ, ਫਿਰ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਨੇਤਰ ਖੁੱਲੇ ਦੇਖਦਾ। ਇਸ ਤਰ੍ਹਾਂ ਸੁਣਿਆ ਵੀ ਹੁਣ ਵੀ ਐਸੀ ਉਹ ਫੋਟੋ ਵਿਚ ਕਲਾ ਵਰਤਦੀ ਹੈ। ਪਹਿਲਾਂ ਬੰਦ ਹੁੰਦੇ ਹੈ, ਜਦੋਂ ਸਿੱਖ ਮੱਥਾ ਟੇਕ ਕੇ ਸੀਸਤਾਂ ਚੁੱਕਦਾ, ਫਿਰ ਮਹਾਰਾਜ ਦੇ ਨੇਤਰ ਖੁੱਲੇ ਹੁੰਦੇ ਹੈ। ਇਸ ਤਰ੍ਹਾਂ ਐਸੇ ਜਿੱਥੇ ਜਿੱਥੇ ਕੋਈ ਵਚਨ ਹੋ ਗਿਆ ਇਸੇ ਤਰ੍ਹਾਂ ਹੋ ਰਿਹਾ ਹੈ। ਇੱਥੇ ਐਸਾ ਹੈ ਵੀ ਉਹ ਘੋੜੇ ਦੀ ਸ਼ਕਲ ਸੂਰਤ ਹੀ ਸੀ, ਤੇ ਉਹਨਾਂ ਦੇ ਕੋਲ ਐਸੀ ਉਹ ਸ਼ਕਲ ਸੂਰਤ ਵਾਲੀ ਤਸਵੀਰ ਜੀ ਹੈਗੀ ਹੈ। ਅਰਦਾਸ ਨੇ ਵੀ ਇਕ ਵਾਰੀ ਦਰਸ਼ਨ ਕੀਤੇ ਸਨ।
ਭਏ ਨਿਹਾਲ ਪ੍ਰੇਮ ਕੋਠਾਨ।
ਇਸ ਤਰ੍ਹਾਂ ਪ੍ਰੇਮ ਕਰਦੇ ਨਿਹਾਲੋ ਨਿਹਾਲੇ ਹੋ ਗਏ ਹਨ।
ਸ੍ਰੀ ਸਤਿਗੁਰ ਅਵਲੋਕਨ ਕਰਕੇ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹ ਜਿਹੜੀ ਫੋਟੋ ਜੀ ਸੋਹਣੀ ਬਣੀ ਹੋਈ ਦੇਖ ਕੇ,
ਵਿਧੀ ਚੰਦ ਕੇ ਦੀਨ ਸਪਾਨ।
ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਸੰਨ ਹੋ ਕੇ ਉਹ ਫੋਟੋ ਜਿਹੜੀ ਵਿਧੀ ਚੰਦ ਦੇ ਹੱਥਾਂ ਵਿਚ ਦੇ ਦਿੱਤੀ, ਫੜਾ ਦਿੱਤੀ।
ਲੈ ਗੁਰ ਬਖਸ਼ਿਸ਼ ਨਿਜ ਸਿਰ ਪਾਰ ਧਰ।
ਸਵੇਰੇ ਗੁਰੂ ਕੀ ਬਖਸ਼ਿਸ਼ ਲੈ ਕੇ ਵਿਧੀ ਚੰਦ ਨੇ ਸੀਸ ਉਪਰੋਂ ਫੋਟੋ ਨੂੰ ਰੱਖ ਲਿਆ।
ਅਦਬ ਸਾਥ ਢਿੱਗ ਰੱਖਣ ਕੀ।
ਅੱਗੇ ਵਾਸਤੇ ਗੁਰੂ ਕੀ ਫੋਟੋ ਜਾਣ ਕੇ ਬੜੀ ਸਤਿਕਾਰ ਨਾਲ ਆਪਣੇ ਕੋਲੇ ਨੇ ਹਮੇਸ਼ਾ ਲਈ ਰੱਖ ਲਈ।
ਅਬ ਲੋ ਤਿਸ ਕੀ ਕੁੱਲ ਜੋ ਉਪਜੈ।
ਕਹਿੰਦੇ ਵਿਧੀ ਚੰਦ ਦੀ ਕੁਲ ਦੇ ਵਿਚ ਹੁਣ ਤੱਕ ਜਿਹੜਾ ਕੋਈ ਅੱਗੇ ਤੋਂ ਅੱਗੇ ਕੋਈ ਪੈਦਾ ਹੁੰਦਾ,
ਤਿੰਨ ਕੇ ਢਿੱਗ ਸੁੰਦਰ ਜੋ ਸੋਚੀਨ।
ਕਹਿੰਦੇ ਉਹਨਾਂ ਦੇ ਕੋਲ ਗੁਰੂ ਹਰਗੋਬਿੰਦ ਸਾਹਿਬ ਦੀ ਸੋਹਣੀ ਘੋੜੇ ਦੀ ਫੋਟੋ ਜਿਹੜੀ ਉਹ ਕਹਿੰਦੇ ਦੇਖੀ ਜਾਂਦੀ ਹੈ, ਜਾਣੀ ਜਾਂਦੀ ਹੈ।
ਦਰਸ਼ਨ ਕਰ ਮਨ ਬਾਂਛਤ ਪਾਵੇ ਹੈ।
ਦਰਸ਼ਨ ਕਰਕੇ ਮਨ ਪਾਉਂਦੇ ਫਲ ਵੀ ਉਹ ਪਾਉਂਦਾ ਹੈ। ਇੱਕ ਇੱਥੇ ਬਲਾਵਰ ਰਾਗ ਤੱਕ ਗੁਰਬਾਣੀ ਦਾ ਸਰੂਪ ਲਿਖਿਆ ਵੀ ਹੈਗਾ ਹੈ, ਉਹ ਵੀ ਵਿਧੀ ਚੰਦ ਨੇ ਇਸ ਤਰ੍ਹਾਂ ਸਰੂਪ ਹੀ ਲਿਖਾਉਣ ਦੀ ਕੋਸ਼ਿਸ਼ ਕੀਤੀ ਸੀ, ਤੇ ਉਹ ਬਲਾਵਰ ਰਾਗ ਤੱਕ ਲਿਖਿਆ ਗਿਆ ਸੀ ਤੇ ਵਿੱਚ ਰਹਿ ਗਿਆ ਸੀ। ਹੁਣ ਉੱਥੇ ਇਸ ਰੂਪ ਦੇ ਵੀ ਦਰਸ਼ਨ ਹੋ ਜਾਂਦੇ, ਲਿਖਤੀ ਰੂਪ ਵਿੱਚ ਉਹ ਸਰੂਪ ਪਿਆ ਹੈ। ਜੋ ਫੋਟੋ ਵੀ ਹੈਗੀ ਹੈ
ਆਕ੍ਰਿਤ ਜਾਨੀ ਜਾਏ ਪਰਬੀਨ
ਇਸ ਤਰ੍ਹਾਂ ਕਹਿੰਦੇ ਸੋਹਣੀ ਜਿਹੜੀ ਸ਼ਕਲ ਸੂਰਤ ਹੈ ਸਤਿਗੁਰੂ ਦੀ ਜਾਂ ਘੋੜੇ ਦੀ ਜਾਣੀ ਜਾਂਦੀ ਹੈ
ਦੈਬੇ ਲੱਗਿਓ ਚਿਤੇਰਨ ਕੋ ਧਨ
ਵਿਧੇ ਚੰਦ ਖੁਸ਼ ਹੋ ਕੇ ਜਿਹੜੇ ਫੋਟੋ ਬੁਲਾਉਣ ਵਾਲੇ ਸੀ ਉਹਨਾਂ ਨੂੰ ਕੁਝ ਮਾਇਆ ਦੇਣ ਲੱਗਿਆ
ਭਏ ਦੀਨ ਮਨ ਤਿੰਨਹੋ ਨਾ ਲੀਨ
ਮਨ ਵਿਚ ਬਹੁਤ ਆਏ ਨਿਮਾਣੇ ਹੋ ਗਏ ਅਤੇ ਉਹਨਾਂ ਨੇ ਵਿਧੀ ਚੰਦ ਕੋਈ ਮਾਇਆ ਨਹੀਂ ਲਈ ਹੈ
ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ
ਕਵੀ ਜੀ ਕਹਿੰਦੇ ਹੇ ਗੁਰਸਿੱਖੋ ਇਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ
ਧੀਰਜ ਸਹਿਤ ਬਿਲੰਦ
ਬੜੇ ਧੀਰਜ ਸਹਿਤ ਹਨ ਮਹਾਨ
ਕਰਤ ਬਿਲਾਸ ਅਨੇਕ ਵਿਦ
ਕਰਤਾਰਪੁਰ ਵਿਚ ਰਹਿ ਕੇ ਅਨੇਕਾਂ ਤਰ੍ਹਾਂ ਦੇ ਕੌਤਕ ਕਰ
ਸੰਕਟ ਦਾਸ ਨਿਕੰਦ
ਘਰ ਦੇ ਦਾਸਾਂ ਨੂੰ ਦੁੱਖਾਂ ਨੂੰ ਕੱਟਣ ਵਾਲੇ ਹਨ
ਉੱਠੇ ਬਾਗ ਤੇ ਸਤਿਗੁਰੂ
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਵਰ ਦੇ ਕੇ ਉਹ ਪਿਓ ਪੁੱਤਰ ਸਿੱਖਾਂ ਨੂੰ ਫਿਰ ਬਾਗ ਵਿਚੋਂ ਉੱਠ ਖੜੋਤੇ
ਪਹੁੰਚੇ ਮੰਦਰ ਜਾਏ
ਇਸ ਤਰ੍ਹਾਂ ਜਿਹੜਾ ਆਪਣਾ ਰਹਿਸ਼ੀ ਮਕਾਨ ਮੰਦਰ ਉਹਦੇ ਵਿਚ ਜਾ ਪੁੱਜੇ ਹਨ ਹੁਣ ਵੀ ਇਹ ਜਿਹੜਾ ਥੰਮ ਸਾਹਿਬ ਸਥਾਨ ਕਰਤਾਰਪੁਰ ਵਿਚ ਜਿਹੜਾ ਬਾਗ ਅਸਥਾਨ ਹੈ ਉਹ ਕਾਫੀ ਬਾਹਰ ਬਾਹਰ ਹੈ ਦੂਰ ਹੈ 5-7 ਮੀਲ ਤੇ ਹੈ ਉਹ ਥੋੜੇ ਬੋਟੇ ਬੂਟੇ ਜਿਹੇ ਨਿਸ਼ਾਨੀ ਵਜੋਂ ਲੱਗੇ ਹੈ ਇੱਥੇ ਸੱਕਰ ਗੰਗ ਖੂਹ ਵੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਲਿਖਾਇਆ ਬਹੁਤ ਮਿੱਠਾ ਜਲ ਹੈ ਹੁਣ ਤਾਂ ਭਾਵੇਂ ਉਹ ਨੂੰ ਐਵੇਂ ਨਿਸ਼ਾਨੀ ਜੀ ਰਹਿ ਗਈ ਹੈ ਉਹਦੇ ਰੂਪ ਦੇ ਵਿਚ ਸਰੋਵਰ ਜਿਹਾ ਬਣਾ ਦਿੱਤਾ ਉਹਨਾਂ ਨੇ ਪਾਸੇ ਬੋਲੀ ਜੀ ਜਿਹੜੀ ਬਾਗ ਜਿਵੇਂ 2-4 ਦਰਖਤ ਦੇ ਦਿਸਦੇ ਹਨ
ਖਾਨ ਪਾਨ ਕਰ ਜਥਾ ਰੁਚ
ਜਿਸ ਤਰ੍ਹਾਂ ਰੁਚੀ ਸੀ ਉਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭੋਜਨ ਛਕ ਲਿਆ
ਸੁਪਤ ਭਏ ਸੁਖ ਪਾਏ
ਸੁਖ ਪਾ ਕੇ ਆਪ ਜੀ ਰਾਤ ਸਮੇਂ ਬਰਾਜ ਗਏ ਨੇ
ਦੋਹਰਾ ਦਿਵਸ ਅਗਲੇ ਸਤਿਗੁਰੂ
ਜਦੋਂ ਅਗਲਾ ਦਿਨ ਚੜਿਆ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ
ਬੈਠੇ ਲਾਏ ਦੀਵਾਨ
ਔਰ ਕਹਿੰਦੇ ਥੰਮ ਸਾਹਿਬ ਵਾਲਾ ਜਿਹੜਾ ਸਥਾਨ ਇੱਥੇ ਦੀਵਾਨ ਲਾ ਕੇ ਬੈਠ ਗਏ
ਪਠਿਓ ਹੁਤੋ ਖੋਜਾ ਅਨਵਰ
ਇੱਧਰ ਜਿਹੜਾ ਕਾਲੇ ਖਾਂ ਪਿਸ਼ੌਰ ਦੇ ਸੂਬੇ ਨੇ ਅਨਵਰ ਖੋਜੇ ਨੂੰ ਭੇਜਿਆ ਸੀ
ਸੂਬੇ ਕਾਲੇ ਖਾਨ
ਜਿਹੜਾ ਪਿਸ਼ੌਰ ਦਾ ਸੂਬਾ ਕਾਲੇ ਖਾਂ ਹੈ
ਚੌਪਈ ਪੂਰਬ ਕਈ ਬਾਰ ਸੋ ਆਵਾ
ਜਿਹੜਾ ਅਨਵਰ ਖੋਜਾ ਹੈ ਪਹਿਲਾਂ ਵੀ ਕਈ ਵਾਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਆਇਆ ਹੈ
ਕਹਿ ਵਜ਼ੀਰ ਖਾਂ ਜਬ ਹੈ ਪਠਾਵਾ
ਜਦੋਂ ਵਜ਼ੀਰ ਖਾਂ ਕਹਿ ਕੇ ਇਹਨੂੰ ਸਤਿਗੁਰੂ ਕੋਲ ਭੇਜ ਦਿੰਦਾ ਸੀ ਇਹ ਆ ਜਾਂਦਾ ਸੀ
ਗੁਰ ਕੇ ਸੰਗ ਮਿਲਿਓ ਬਹੁ ਬਾਰੀ
ਇਸ ਕਰਕੇ ਜਿਹੜਾ ਅਨਵਰ ਖੋਜਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਥ ਬਹੁਤ ਵਾਰੀ ਮਿਲਿਆ ਜੁਲਿਆ ਹੈ ਸੀ
ਜਾਂ ਤੇ ਭੇਜਿਓ ਜਾਨ ਚਿਨਾਰੀ
ਇਸੇ ਕਰਕੇ ਕਾਲੇ ਖਾਂ ਨੇ ਵੀ ਮਹਾਰਾਜ ਜੀ ਇਹਦੇ ਨਾਲ ਜਾਣ ਪਛਾਣ ਉੱਥੇ ਆਉਂਦਾ ਜਾਂਦਾ ਰਿਹਾ ਭੇਤ ਲੈਣ ਲਈ ਭੇਜ ਦਿੱਤਾ ਅੱਜ
ਨਗਰ ਜਲੰਧਰ ਕੋ ਤਜ ਆਯੋ
ਜਾਨਵਰ ਖੋਜਾ ਜਲੰਧਰ ਸ਼ਹਿਰ ਨੂੰ ਛੱਡ ਕੇ ਆਇਆ
ਸ੍ਰੀ ਕਰਤਾਰਪੁਰਾ ਨੀਅਰ ਆਯੋ
ਸ੍ਰੀ ਕਰਤਾਰਪੁਰ ਸਾਹਿਬ ਉਹ ਨੇੜੇ ਆ ਗਿਆ ਹੈ
ਇਹ ਛਿੰਨ ਮਨ ਮਹਿ ਕਪਟ ਵਿਚਾਰਾ
ਜਦੋਂ ਕਹਿੰਦੇ ਕਰਤਾਰਪੁਰ ਸਾਹਿਬ ਦੇ ਵਿਚ ਪ੍ਰਵੇਸ਼ ਹੋਣ ਲੱਗਿਆ ਉਹਦੇ ਮਨ ਦੇ ਵਿਚ ਇਸਨੇ ਛਲ ਫਰੇਬ ਨਾਲ ਵਿਚਾਰ ਜਾ ਕੀਤਾ ਹੈ
ਅਬ ਮੈਂ ਪਰਖੋ ਕਰ ਨਿਰਧਾਰਾ
ਹੁਣ ਜਾ ਕੇ ਮੈਂ ਨਿਰਣਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਰਖਣਾ ਹੈ
ਸ੍ਰੀ ਨਾਨਕ ਅਵਤਾਰ ਕੇ ਨਾਹੀ
ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹਨ ਜਾ ਕੇ ਉਹਨਾਂ ਵਰਗੇ ਨਹੀਂ ਹਨ
ਕਰਾ ਮਾਤ ਕਾਮਲ ਧਰ ਮਾਹੀ
ਜਿਵੇਂ ਗੁਰੂ ਨਾਨਕ ਸਾਹਿਬ ਜੀ ਐਨ ਕਰਾ ਮਾਤਾਂ ਪੂਰੀਆਂ ਰੱਖਦੇ ਸੀ ਕਾਬੇ ਨੂੰ ਨਵਾਤ ਮਦੀਨੇ ਵਿਚ ਚਰਨ ਪੁਆਲੇ ਔਰ ਪੰਜਾ ਲਾ ਕੇ ਪਹਾੜ ਰੋਕਤਾ ਖੜਾ ਮਾਰ ਕੇ ਉੱਥੇ ਸੋਮੇ ਚਲਾ ਤੇ ਜਲ ਤੇ ਵੀ ਉਹ ਗੁਰੂ ਨਾਨਕ ਸਾਹਿਬ ਵਾਂਗ ਕਲਾਮਾਤਾਂ ਵਿਚ ਪੂਰਨ ਹਨ ਕੇ ਨਹੀਂ ਹੈ ਮੈਂ ਪਰਖਣਾ ਹੈ।
ਪ੍ਰਥਮ ਆਪ ਤੋਂ ਮਸਲਤ ਕਰਨੇ
ਕਹਿੰਦੇ ਪਹਿਲਾਂ ਤਾਂ ਵੀ ਵਜ਼ੀਰ ਖਾਂ ਦੇ ਕਹਿਣ ਕਰਕੇ ਮਹਾਰਾਜ ਨਾਲ ਕੋਈ ਨਾ ਕੋਈ ਸਲਾਹ ਕਰਨ ਲਈ ਮੈਂ ਆਉਂਦਾ ਹੁੰਦਾ ਸੀ।
ਆਪ ਕਾ ਗੁਰੂ ਪ੍ਰਾਨ ਹਮ ਹਰਨੇ
ਜਿਹੜਾ ਮੈਂ ਜਾ ਰਿਹਾ ਹਾਂ ਹੁਣ ਤਾਂ ਅਸੀਂ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨਾ ਖਤਮ ਕਰਨਾ ਹੈ।
ਵਿਚਾਰ ਕਰ ਦੋਏ ਦਿਨਾਰ
ਇਸ ਤਰ੍ਹਾਂ ਦੀ ਸੋਚ ਵਿਚਾਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਕਤੀ ਪਰਖਣ ਵਾਸਤੇ ਨੇ ਦੋ ਮੋਹਰਾਂ ਜਿਹੀਆਂ ਲੈ ਲਈਆਂ।
ਦੋਨਾਂ ਹੱਥ ਪਰ ਤਬ ਤਾਰ
ਦੋ ਜਿਹੜੀਆਂ ਮੋਹਰਾਂ ਹਨ ਕਹਿੰਦੇ ਦੋਵਾਂ ਹੱਥਾਂ ਉੱਪਰ ਰੱਖ ਲਈਆਂ।
ਤਰੇ ਹੱਥ ਕਰ ਇੱਕ ਛਪਾਈ
ਇੱਕ ਜਿਹੜੀ ਮੋਹਰ ਹੈ ਨਾ ਕਹਿੰਦੇ ਹੱਥ ਦੇ ਥੱਲੇ ਜੇ ਕਰਕੇ ਨੇ ਲੁਕੋ ਲਈ ਹੈ।
ਇੱਕ ਕਰ ਉਪਰ ਦੇਹ ਦਿਖਾਈ
ਇੱਕ ਜਿਹੜੀ ਮੋਹਰ ਹੈ ਹੱਥ ਦੇ ਉਪਰ ਰੱਖ ਕੇ ਜਾਣੀ ਸਤਿਗੁਰੂ ਨੂੰ ਦਿਖਾਈ ਵੀ ਇੱਕ ਮੋਹਰ ਮੈਂ ਭੇਟਾ ਕਰ ਰਿਹਾ।
ਜੇ ਅਜਮਤ ਲੈ ਦੋਨਾਂ ਜਾਨ
ਫੇਰ ਮਨ ਵਿਚ ਖਿਆਲ ਕੀਤਾ ਵੀ ਜੇ ਗੁਰੂ ਹਰਗੋਬਿੰਦ ਸਾਹਿਬ ਸ਼ਕਤੀਆਂ ਵਾਲੇ ਹੈ ਫਿਰ ਦੋ ਮੋਹਰਾਂ ਜਾਣ ਲੈਣਗੇ।
ਆਪਣੀ ਭੇਟ ਧਰਾਏ ਬਖਾਨ
ਮੈਨੂੰ ਕਹਿ ਕੇ ਦੋ ਮੋਹਰਾਂ ਦੀ ਜਿਹੜੀ ਭੇਟਾ ਰਖਾ ਲੈਣਗੇ ਵੀ ਇੱਕ ਨਾ ਰੱਖ ਦੂਜੀ ਵੀ ਰੱਖ ਇੱਥੇ।
ਸਾਬਾ ਵਿਖੇ ਜਹ ਬੈਠੇ ਸੁਨੇ
ਇਸ ਤਰ੍ਹਾਂ ਇੱਕ ਮੋਹਰ ਜੀ ਹੱਥ ਉੱਪਰ ਰੱਖ ਕੇ ਇੱਕ ਹੇਠਾਂ ਜੀ ਲੁਕੋ ਕੇ ਜਿੱਥੇ ਮਹਾਰਾਜ ਸਭਾ ਵਿਚ ਬੈਠੇ ਸੀ ਜਦੋਂ ਇਹਨੇ ਅਰਬਰ ਖੋਜੇ ਨੇ ਸੁਣਿਆ
ਪਹੁੰਚਿਓ ਗੀਤੀ ਤਰਕਤ ਕਨੇ
ਤਰ੍ਹਾਂ ਤਰ੍ਹਾਂ ਦੀਆਂ ਤਰਕਾਂ ਜੀਆਂ ਕਰਦਾ ਇੱਕ ਐਡਰ ਪੁੱਗ ਪੁੱਜਿਆ ਹੈ।
ਉਤਰ ਤੁਰੰਗ ਤੇ ਗਯੋ ਅਗਾਰੀ
ਘੋੜੇ ਤੋਂ ਉਤਰ ਕੇ ਅੱਗੇ ਸਭਾ ਵੱਲ ਨੂੰ ਇਹ ਚਲਾ ਗਿਆ।
ਤਿਮ ਦੀ ਨਾਰ ਹੱਥ ਪਰ ਧਾਰੀ
ਇਸੇ ਤਰ੍ਹਾਂ ਜਿਹੜੀਆਂ ਮੋਹਰਾਂ ਦੋਵੇਂ ਹੱਥ ਉੱਪਰ ਰੱਖੀਆਂ ਇੱਕ ਉੱਪਰ ਇੱਕ ਹੇਠਾਂ ਲੁਕੋਈ ਹੋਈ
ਜਬ ਸਤਿਗੁਰ ਕੋ ਨਜ਼ਰ ਦਿਖਾਈ
ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਮੋਹਰ ਦੀ ਭੇਟਾ ਜੀ ਦਿਖਾਈ ਇਸ ਨੇ
ਤੀਨ ਬਿਲੋਕਨ ਭਨਿਓ ਸੁਣਾਈ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚੁਸਤੀ ਚਲਾਕੀ ਜੀ ਦੀ ਸ਼ੈਤਾਨੀ ਜੀ ਦੇ ਕੇ ਬਚਨ ਕਿਹਾ।
ਆਵਹ ਖਾਨ ਸੁਮਤ ਬਿਪਰੀਤੀ
ਆਵੀ ਅਨਵਰ ਖੋਜੇ ਓਟੀ ਮਤ ਵਾਲੇ ਓਟ ਮਤ ਕਰਕੇ ਆਉਣ ਵਾਲੇ
ਕਰੀ ਪ੍ਰਥਮ ਤੇ ਅਪਰ ਅਨੀਤੀ
ਵਾਲੀ ਤਾਂ ਵੀ ਪਹਿਲਾਂ ਵਾਲਾ ਤੂੰ ਬੇਇਨਸਾਫ਼ੀ ਵਾਲੀ ਜੀ ਕੀਤੀ ਹੈ ਅੱਗੇ ਤਾਂ ਸ਼ਰਧਾ ਸਮਤ ਨਾਲ ਆਉਂਦਾ ਸੀ ਐਸੀ ਜਿਹੜੀ ਬੁੱਧੀ ਹੈ ਉੱਟ ਮੁੱਟ ਕਰਕੇ ਆਇਆ
ਕਹਿ ਸੋ ਅਬਲੋ ਪਹੁੰਚਿਓ ਆਏ ਨਾ
ਉਸੇ ਵੇਲੇ ਅਨਵਰ ਖੋਜਾ ਤਰਕ ਨਾਲ ਕਹਿੰਦਾ ਮਹਾਰਾਜ ਇਹ ਤਾਂ ਮੈਂ ਤੁਹਾਡੇ ਕੋਲ ਆ ਕੇ ਚੰਗੀ ਤਰ੍ਹਾਂ ਪੁੱਜਿਆ ਨੀ ਚੰਗੀ ਤਰ੍ਹਾਂ ਮੱਥਾ ਵੀ ਨੀ ਟੇਕਿਆ
ਕਹਾ ਕੁਮਤ ਕੀ ਇਹ ਦੇਹ ਬਤਾਵ
ਮੈਨੂੰ ਦੱਸੋ ਇਹ ਤੁਹਾਡੇ ਆ ਕੇ ਮੈਂ ਕਿਹੜੀ ਖੋਟੀ ਮਤ ਕਰਤੀ ਪੁੱਠੀ ਗੱਲ ਕਿਹੜੀ ਕੀਤੀ ਜਿੱਥੇ ਆ ਕੇ ਮੈਂ ਬੈਠਿਆ ਵੀ ਨਹੀਂ
ਸੁਨ ਗੁਰ ਉਚਰਿਓ ਜਬ ਜੁਗ ਫੂਟੈ
ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗਿਓ ਅਨਵਰ ਖੋਜੇ ਜਦੋਂ ਦੋ ਘਰ ਪਾਟ ਜਾਣ ਦੋ ਭਰਾ ਆਪੋ ਵਿਚ ਉਹਨਾਂ ਵਿਚ ਫੁੱਟ ਜਾਏ ਦੋ ਮੋਹਰਾਂ ਫੁੱਟ ਜਾਣ ਪਾਟ ਜਾਣ
ਤਿਸ ਕੋ ਸ਼ਤਰੂ ਤੁਰਤ ਹੀ ਕੂਚਣੇ
ਕਹਿੰਦੇ ਆ ਜਦੋਂ ਦੋ ਘਰ ਫੁੱਟ ਪੈ ਜੇ ਦੋ ਭਰਾ ਪਾਟ ਪੈ ਜੇ ਕਹਿੰਦੇ ਬੈਰੀ ਉਦੋਂ ਉਹਨਾਂ ਨੂੰ ਕਹਿੰਦੇ ਮਾਰ ਦਿੰਦਾ ਹੁੰਦਾ
ਘਰ ਲੱਗ ਜਾਣ ਨ ਦੇਹ ਸੁਜਾਨ
ਹਾਂ ਇਸ ਕਰਕੇ ਫਿਰ ਜਿਹੜਾ ਸਿਆਣਾ ਬੈਰੀ ਉਹਨੂੰ ਫਿਰ ਘਰ ਤੱਕ ਜਾਂਦਾ ਨੀ ਜਾਣ ਦਿੰਦਾ ਜਦੋਂ ਭਰਾ ਭਰਾ ਹੀ ਫੁੱਟ ਜਾਣ ਇਸੇ ਤਰ੍ਹਾਂ ਮਿੱਤਰ ਮਿੱਤਰ ਆਪੋ ਵਿਚ ਹੀ ਫੁੱਟ ਪੈ ਜਾਏ ਉਹ ਮੋਹਰਾਂ ਜਿਵੇਂ ਤੂੰ ਕਰ ਲਈਆਂ ਪਾਸੇ ਅੱਗੇ ਜੀਆਂ ਕਹਿੰਦੇ ਇਸ ਕਰਕੇ ਸੁੱਕਾ ਨੀ ਜਾਣਾ ਹੁਣ ਤੁਸੀਂ
ਪਹੁੰਚੇ ਤੁਰਤ ਕਰਹਿ ਤਿਸ ਹਾਨ
ਹਾਂ ਜਿਹੜਾ ਬੈਰੀ ਹੈ ਕਹਿੰਦੇ ਛੇਤੀ ਪਹੁੰਚ ਕੇ ਉਹ ਕਹਿੰਦੇ ਉਹਨੂੰ ਨਾਸ਼ ਕਰ ਦਿੰਦਾ ਜਦੋਂ ਕਹਿੰਦੇ ਭਰਾ ਫਰਾ ਫੁੱਟ ਜਾਣ ਪਾਟ ਜਾਣ ਆਪੋ ਵਿਚ
ਜਾਂ ਤੇ ਤੁਮ ਕੋ ਭਯੋ ਕੁਸੌਨ
ਇਸ ਕਰਕੇ ਵੀ ਆ ਜਿਹੜੀਆਂ ਦੋ ਮੋਹਰਾਂ ਜੀਆਂ ਤੂੰ ਕਹਿੰਦੇ ਅੱਡੋ ਅੱਡੀ ਕਰ ਲਈਆਂ ਨਾ ਭੇਟਾ ਦੇਣ ਵਾਸਤੇ ਸ਼ੈਤਾਨੀ ਜੀ ਕੀਤੀ ਹੈ ਤੁਹਾਨੂੰ ਕਹਿੰਦੇ ਕੁਸਗਨ ਹੋ ਗਿਆ
ਮੁਸ਼ਕਲ ਮਹਾ ਪਹੁੰਚ ਬੇ ਪੌਣ
ਇਸ ਕਰਕੇ ਵੀ ਅਨਵਰ ਖੋਜੇ ਹੁਣ ਤੁਹਾਨੂੰ ਜਿਹੜਾ ਘਰੇ ਜਾਂਦੇ ਜਾਂਦੇ ਪੁੱਜਣਾ ਬੜਾ ਔਖਾ ਹੀ ਆ ਇੱਥੇ ਹੀ ਮਰੋਗੇ
ਸ੍ਰੀ ਗੁਰੂ ਨਾਨਕ ਕੋ ਘਰ ਅਗਮ
ਕਿਉਂਕਿ ਵੀ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਇਹ ਗਮਤਾ ਤੋਂ ਰਹਿਤ ਹੈ
ਇਹ ਨਾ ਚੱਲ ਹੈ ਸ਼ਤਰੂ ਕੋ ਛਦਮ
ਕਹਿੰਦੇ ਉੱਤੇ ਜਿਹੜਾ ਗੁਰੂ ਘਰ ਦਾ ਬੈਰੀ ਬਣ ਕੇ ਆਏ ਉਹਦਾ ਸ਼ਲਫਰੇਬ ਨੀ ਚੱਲਦਾ ਹੈ।
ਕਰਾ ਮਾਤ ਕਾਮਲ ਬਖਿਆਤੀ,
ਇਹ ਗੁਰੂ ਨਾਨਕ ਦਾ ਘਰ ਹੈ। ਕਹਿੰਦੇ ਕਰਾ ਮਾਤਾ ਵਿਚ ਐਨ ਪ੍ਰਗਟ ਪ੍ਰਤੱਖ ਹੈ, ਜਾਹਰ ਪੀਰ ਜਗਤ ਗੁਰੂ ਬਾਬਾ ਹੈ।
ਤਿਸ ਕੋ ਦੇਨ ਕਹਿਰ ਸਖਿਆਤੀ,
ਕਹਿੰਦੇ ਤਿਨ ਕੋ
ਦੇਨ ਕਹਿਰ ਸਖਿਆ,
ਦੇਨ ਹਾਂਜੀ ਤਿੰਨ ਕੋ ਦੇਨ ਕਹਿਰ ਸਕਿਆ ਸੀ। ਉਹਨਾਂ ਨੂੰ ਕਹਿੰਦੇ ਜਿਹੜਾ ਕੋਈ ਕਹਿਣਾ ਹੈ ਨਾ, ਇਹ ਤਾਂ ਸਮਝ ਲੋ ਕਹਿੰਦੇ ਪ੍ਰਗਟੀ ਆਪਣਾ ਕਹਿੰਦੇ ਕਹਿਰ ਕਰਨਾ ਹੈ।
ਜੇ ਗੀਦੀ ਚਿਤ ਚਾਹ ਹੈ ਕੋਏ,
ਭਾਵ ਜਿਹੜਾ ਗੁਰੂ ਘਰ ਨੂੰ ਕਰਾਮਾਤ ਨੇ ਕਹਿਣ ਦੇਣਾ ਹੈ ਤਾਂ ਆਪਣੇ ਆਪ ਪ੍ਰਗਟੀ ਕਹਿੰਦੇ ਕਹਿਰ ਕਰਨਾ ਹੈ। ਤੂੰ ਕਿਉਂਕਿ ਦਿਖਾਓ ਵੀ ਕਰਾਮਾਤ ਇਸ ਕਰਕੇ ਕਹਿਰ ਹੀ ਹੋਏਗਾ, ਇਸ ਕਰਕੇ ਤੂੰ ਜਾਣ ਲੈ।
ਜਲ ਕੰਨ ਉਦਦ ਨ ਘਾਟੋ ਹੋਏ,
ਉਹ ਕਹਿੰਦੇ ਕਹਿਰਾ ਟਰਪੋਕਾ ਚਿਤ ਵੀ ਜਾਣ ਲਾ ਤੂੰ। ਜਿੱਥੇ ਕਹਿੰਦੇ ਸਮੁੰਦਰ ਹੁੰਦਾ ਉੱਥੇ ਜਲ ਦੇ ਕਿਣਕਿਆਂ ਦਾ ਘਾਟਾ ਨਹੀਂ ਹੁੰਦਾ ਹੈ, ਪਰ ਸਮੁੰਦਰ ਤਾਂ ਪਾਣੀ ਨਾਲ ਭਰਿਆ ਹੁੰਦਾ। ਇਹ ਗੁਰੂ ਘਰ ਸਮੁੰਦਰ ਵਾਂਗ ਹੈ, ਇੱਥੇ ਕਰਾਮਾਤਾਂ ਦਾ ਸ਼ਕਤੀਆਂ ਦਾ ਕੋਈ ਘਾਟਾ ਨਹੀਂ ਹੈ।
ਤੁਰਕ ਸੁਨਤ ਮਨ ਮੈਂ ਬਿਸਮਾਇਓ,
ਜਿਹੜਾ ਅਨਮਰ ਖੋਜਾ ਮੁਸਲਮਾਨ ਸੀ ਸੁਣ ਕੇ ਮਨ ਵਿੱਚ ਚਰਜ ਹੋ ਗਿਆ।
ਛਿਮਾ ਹੇਤ ਕਰ ਜੋਰ ਅਲਾਇਓ,
ਮਾਰਾ ਮਾਫ ਕਰ ਦਿਓ, ਮਾਫ ਕਰ ਦਿਓ। ਮਾਫ ਕਰਾਉਣ ਵਾਸਤੇ ਹੱਥ ਜੇ ਜੋੜ ਕੇ ਕਿਹਾ ਜੀ,
ਧੰਨ ਧੰਨ ਪੂਰਨ ਗੁਰ ਆਹੋ।
ਮਾਰਾ ਮੈਂ ਤਾਂ ਪ੍ਰੀਖੇ ਕਰਦਾ ਸੀ ਵੀ ਗੁਰੂ ਨਾਨਕ ਸਾਹਿਬ ਤੁਲੋ ਕੇ ਘੱਟ ਵਧੋ, ਤੁਸੀਂ ਤੋ ਤਨੋ ਤਨੋ ਪੂਰੇ ਹੀ ਗੁਰੂ ਹੋ।
ਸਭ ਘੱਟ ਘੱਟ ਕੀ ਜਾਣਤ ਆਹੋ,
ਤੁਸੀਂ ਤਾਂ ਸਾਰਿਆਂ ਦਿਲਾਂ ਦੀਆਂ ਹਿਰਦੇ ਦੀਆਂ ਜਾਣਦੇ ਹੋ।
ਹੋਈ ਸੋ ਬੀਤੀ ਛਿਮਹੋ ਅਪਰਾਧੂ,
ਜਿਹੜੀ ਗੱਲ ਮਾਰਾ ਹੋ ਗਈ ਬੀਤ ਗਈ, ਮੇਰਾ ਗੁਨਾਹ ਮਾਰਾ ਮਾਫ ਕਰ ਦਿਓ।
ਸਰਲ ਸੁਭਾਓ ਸਦਾ ਸਮ ਸਾਧੂ,
ਤੁਹਾਡਾ ਜਿਹੜਾ ਸੁਭਾਓ ਮਾਰਾ ਸਰਲ ਨਿਸ਼ਕਵਟ ਹੈ, ਸਾਧੂਆਂ ਦੇ ਸਮਾਨ ਹੋ ਹਮੇਸ਼ਾ।
ਤਬ ਸਤਿਗੁਰ ਕਹਿ ਅਗਰ ਹਟਾਇਓ,
ਪਰ ਗੁਰੂ ਹਰਗੋਬਿੰਦ ਸਾਹਿਬ ਨਾਰਾਜ਼ ਹੋ ਗਏ ਵੀ ਇਹ ਛਲ ਫਰੇਬ ਕਰਨ ਲਈ ਆਇਆ ਤੇ ਕਹਿ ਕੇ ਅੱਗੇ ਨੂੰ ਹਟਾ ਤਾ ਪਰੇ ਕਰਤਾ ਹੈ।
ਇੱਕ ਦਿਸ਼ ਮੈਂ ਕਹਿਤਾ ਹੈ ਬਿਠਾਇਓ,
ਵਿਧੀ ਚੰਦ ਨੂੰ ਕਹਿ ਕੇ ਇੱਕ ਤਰਫ ਪਾਸੇ ਜੇ ਨੁੱਕਰ ਵਿੱਚ ਇਹਨੂੰ ਬਿਠਾ ਤਾ ਵੀ ਉੱਥੇ ਬੈਠ, ਸਾਹਮਣੇ ਨਹੀਂ ਬੈਠਣਾ।
ਸੰਗਤ ਕੁਛ ਕੁ ਤਬ ਹੈ ਚੱਲ ਆਈ,
ਅਨਵਰ ਖੋਜੇ ਦੇ ਦੇਖਦਿਆਂ ਦੇਖਦਿਆਂ ਕੁਝ ਜਿਹੜੀ ਸਿੱਖ ਸੰਗਤ ਚੱਲ ਆਈ।
ਦਰਸ਼ਨ ਕਰਨ ਭੇਟ ਬਹੁ ਲਿਆਈ,
ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਬੜੀ ਤਕੜੀ ਭੇਟਾ ਲੈ ਕੇ ਆਈ।
ਕਰ ਕਰ ਬੰਧਨ ਅਗਰ ਚੜਾਵੇ,
ਸੰਗਤ ਹੈ ਮਹਾਰਾਜ ਅੱਗੇ ਭੇਟਾ ਕਰਕੇ ਨਮਸਕਾਰਾਂ ਕਰਦੀ ਹੈ।
ਜੋਰਤ ਹੱਥ ਕਾਮਨਾ ਪਾਵੇ,
ਜੋੜ ਕੇ ਜੋ ਮਨ ਦੀਆਂ ਕਾਮਨਾ ਉਹ ਸੰਗਤਾਂ ਪਾਉਂਦੀਆਂ ਹਨ।
ਸ਼ਸਤਰ ਬਸਤਰ ਭੂਖਨ ਨਗ ਜਰੇ,
ਕੋਈ ਚੰਗੇ ਸ਼ਸਤਰ ਕੋਈ ਚੰਗੇ ਬਸਤਰ ਕੋਈ ਗਹਿਣੇ ਜਿਨ੍ਹਾਂ ਵਿਚ ਨਗ ਵਗੈਰਾ ਜੜੇ ਹੋਏ।
ਅਨਕ ਤੁਰੰਗਮ ਕੀਨ ਸਖਰੇ,
ਹੋਰ ਕਹਿੰਦੇ ਬੜੇ ਚੰਗੇ ਜਿਹੜੇ ਅਨੇਕ ਘੋੜੇ ਹਨ ਉਹ ਬੇਅੰਤ ਲਿਆ ਕੇ ਸਤਿਗੁਰੂ ਅੱਗੇ ਖੜਿਆ ਕਰਦੇ ਵੀ ਆ ਮਹਾਰਾਜ ਤੁਹਾਡੇ ਜਿਹਨੂੰ ਮਰਜ਼ੀ ਅੱਗੇ ਬਖਸ਼ੋ।
ਜਬ ਹੈ ਅਕੋਰਨ ਲੱਗੇ ਅੰਬਾਰੂ,
ਹੋਏ ਅਨਵਰ ਖੋਜੇ ਦੇ ਦੇਖਦਿਆਂ ਦੇਖਦਿਆਂ ਭੇਟਾ ਦੇ ਸਤਿਗੁਰੂ ਅੱਗੇ ਢੇਰ ਲੱਗ ਗਏ।
ਉਰ ਬਿਸ ਮਾਨਿਓ ਤੁਰਕ ਉਦਾਰੂ,
ਜਿਹੜਾ ਮੁਸਲਮਾਨ ਅਰਬਰ ਖੋਜਾ ਹਿਰਦੇ ਵਿਚ ਬੜਾ ਹਜ਼ਾਰ ਜਾ ਹੋਇਆ ਹੱਕਾ ਬੱਕਾ ਹੋ ਗਿਆ।
ਸ਼ਾਹ ਮੁਲਕ ਮਾਲਿਕ ਜੋ ਹੈ,
ਮਨ ਵਿਚ ਹੀ ਖਿਆਲ ਕਰਦਾ ਕਹਿੰਦੇ ਜਿਹੜਾ ਸ਼ਾਹ ਜਾਂ ਸਾਰੇ ਮੁਲਕਾਂ ਦਾ ਮਾਲਿਕ ਹੈ।
ਇਹ ਤੋ ਧਨ ਨਿਤ ਪ੍ਰਤ ਨਹਿ ਲਹਿ,
ਜਿਹੜਾ ਧਨ ਪਦਾਰਥ ਹੈ ਉਹ ਵੀ ਕਹਿੰਦੇ ਨਹੀਂ ਹਮੇਸ਼ਾ ਲੈਂਦਾ, ਇੰਨਾ ਧਨ ਤੋਂ ਪੁਸ਼ਾ ਜਾਨੂ ਨੀ ਮਿਲਦਾ।
ਜਬਰੀ ਕਰਹਿ ਪ੍ਰਜਾ ਤੇ ਲੇਤ,
ਸ਼ਾਹ ਪ੍ਰਜਾ ਦੇ ਜਬਰਦਸਤੀ ਕਰਕੇ ਲੈਂਦਾ ਖਿੱਚ ਖਿੱਚ ਕੇ ਤੰਗ ਕਰਕੇ।
ਦੁਖੀ ਹੋਏ ਜੇ ਤੇ ਕਨਾਰ ਦੇ,
ਲੋਕ ਬਿਚਾਰੇ ਦੁਖੀ ਹੋ ਕੇ ਉਹਨੂੰ ਰੁਪਈਏ ਦਿੰਦੇ ਤੇ ਉਹ ਜਬਰਦਸਤੀ ਲੈਂਦਾ ਵੀ ਇੰਨੇ ਬਣਦੇ ਰੱਖੋ ਇੱਥੇ।
ਧਨੀ ਕੇ ਰੰਕ ਇਹਾ ਧਨ ਲਿਆਵੇ,
ਕਹਿੰਦੇ ਹੱਦ ਹੋ ਗਈ, ਗਰੀਬ ਵੀ ਮਾਇਆ ਲਿਆਈ ਜਾਂਦੇ ਆ। ਫਿਰ ਵੀ ਲਿਆਈ ਜਾਂਦੇ
ਅਰਪ ਆਨੰਦਤ ਸੀਸ ਨਿਵਾਵੇ,
ਨਾਲੇ ਮਾਇਆ ਪੇਟ ਕਰਦੇ ਹੈ ਤੇ ਨਾਲੇ ਹਿਰਦੇ ਵਿਚ ਖੁਸ਼ ਹੁੰਦੇ ਹੈ, ਸਿਰ ਨਵਾਉਂਦੇ
ਕਰ ਚੋਰਤ ਪੁਨ ਬਿਨੈ ਬਖਾਨੈ,
ਮਾਇਆ ਪੇਟ ਕਰਕੇ ਹੱਥ ਜੋੜ ਕੇ ਆਪਣੀਆਂ ਬੇਨਤੀਆਂ ਗੁਰੂ ਮਹਾਰਾਜ ਕਹਿੰਦੇ,
ਯਾ ਖੁਦਾਏ ਧਨ ਆਏ ਮਹਾਨੈ,
ਖੁਦਾ ਇੱਥੇ ਗੁਰੂ ਮਹਾਰਾਜ ਕੋਲ ਬੜਾ ਧਨ ਆਈ ਜਾਂਦਾ, ਸ਼ਾਹਜਹਾਂ ਕੋਲ ਤਾਂ ਇੰਨਾ ਆਉਂਦਾ ਨਹੀਂ।
ਇਤਿਹਾਦਿਕ ਬਹੁਰੇ ਦੇ ਵਿਚਾਰਾ,
ਪਾਸੇ ਜੇ ਬੈਠਾ ਏ ਅਨਵਰ ਖਾਂਜਾ, ਹਿਰਦੇ ਵਿਚ ਬੜਾ ਸੋਚ ਵਿਚਾਰ ਰਿਹਾ।
ਤਬ ਲੋ ਇਕ ਸਿੱਖ ਸੁਨਿਆਰਾ,
ਉਦੋਂ ਨੂੰ ਇਕ ਜਿਹੜਾ ਸੁਨਿਆਰ ਸਿੱਖ ਸੀ,
ਅਚਰਜ ਚੌਂਪਰ ਧਰਿਓ ਅਗਾਰੀ,
ਉਹਨੇ ਕਹਿੰਦੇ ਚਰਜੀ ਤਰ੍ਹਾਂ ਦਾ ਜਿਹੜਾ ਚੌਪੜ ਜਾ ਨਾ ਉਹ ਗੁਰੂ ਹਰਗੋਬਿੰਦ ਸਾਹਿਬ ਅੱਗੇ ਲਿਆ ਰੱਖਿਆ।
ਵਸਤਰ ਬਚਿੱਤਰ ਰਚਿਓ ਚਿਤਕਾਰੀ,
ਕੱਪੜੇ ਉੱਪਰ ਹੀ ਕਹਿੰਦੇ ਚਿੱਤਰਕਾਰੀ ਜੀ ਕਰਕੇ ਨਾ ਸੋਹਣਾ ਉਹ ਕਹਿੰਦੇ ਬਣਾਇਆ ਹੋਇਆ ਸੀ ਚੌਪੜ ਜਾ।
ਡਲ ਕੰਚਨ ਕੇ ਨਗ ਵਿਚ ਜਰੇ,
ਜਿਹੜੇ ਡਾਲਣੇ ਜੇ ਹੇਠਾਂ ਸੁੱਟਣ ਵਾਲੇ ਉਹ ਸੋਨੇ ਦੇ ਬਣਾਏ, ਉਹਦੇ ਵਿਚ ਨਗ ਜੜੇ ਹੋਏ ਸੀ।
ਅਨਕ ਰੰਗ ਕੇ ਦੀਪਤ ਖਰੇ,
ਅਨੇਕਾਂ ਰੰਗਾਂ ਦੇ ਜਿਹੜੇ ਨਗ ਲੱਗੇ ਹੋਏ ਚੰਗੇ ਕਹਿੰਦੇ ਖਰੇ ਪ੍ਰਕਾਸ਼ ਦੇ ਚਮਕਦੇ।
ਚਾਮੀ ਕਰ ਕੀ ਨਰਦ ਵਿਸਾਲਾ,
ਚੌਪੜ ਦੇ ਉੱਪਰ ਨਰਦਾਂ ਜੀਆਂ ਰੱਖਣ ਵਾਲੀਆਂ ਹਨ, ਉਹ ਵੀ ਕਹਿੰਦੇ ਸੋਨੇ ਦੀਆਂ।
ਚੂਨੀ ਜਰਹੀ ਜਿਨਹੋ ਮਹਿ ਜਾਲਾ,
ਹੀਰੇ ਵਿਚ ਬਹੁਤ ਹੀ ਕਹਿੰਦੇ ਹੀਰਿਆਂ ਦੀਆਂ ਚੂਨੀਆਂ ਕਣੀਆਂ ਜੀਆਂ ਜੜੀਆਂ ਹੋਈਆਂ।
ਬਹੁਤ ਮੋਲ ਕੋ ਬਣਿਓ ਅਜਾਇਬ,
ਜਿਹੜਾ ਚੌਪੜ ਬਹੁਤ ਹੀ ਤਕੜੇ ਮੁੱਲ ਦਾ ਅਜੀਕ ਤਰ੍ਹਾਂ ਦਾ ਚਰਿਤਰਾਂ ਦਾ ਬਣਿਆ ਹੋਇਆ ਸੀ।
ਅਰਪਿਓ ਜਾਨ ਅਗਰ ਗੁਰ ਸਾਹਿਬ, ਅਰਪਿਓ ਆਨ ਅਗਰ ਗੁਰ ਸਾਹਿਬ,
ਸੁਨਿਆਰੇ ਸਿੱਖ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਆ ਕੇ ਚੌਪੜ ਜਾ ਭੇਟਾ ਕਰ ਦਿੱਤਾ।
ਸੋ ਦੇਖ ਇਕਠੋ ਕਰਵਾਇਓ,
ਚੌਪੜ ਜਾ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਨੂੰ ਕਹਿ ਕੇ ਇਕੱਠਾ ਜਾ ਕਰਵਾ ਦਿੱਤਾ।
ਲੈ ਪ੍ਰਭ ਜਾਨੂ ਤਰੇ ਟਿਕਾਇਓ,
ਲੈ ਕੇ ਚੌਪੜ ਜਾ ਗੁਰੂ ਮਹਾਰਾਜ ਨੇ ਗੋਡੇ ਦੇ ਹੇਠਾਂ ਕਹਿੰਦੇ ਰੱਖ ਲਿਆ ਟਿਕਾ ਲਿਆ।
ਜਬ ਸਭ ਸੰਗਤ ਦਰਸ਼ਨ ਕੀਨ,
ਸਾਰੀਆਂ ਸਿੱਖ ਸੰਗਤਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਦਦਾਰ ਕਰ ਲਏ।
ਸਰਬ ਅਕੋਰ ਅਰਪ ਕਰ ਦੀਨ,
ਸਾਰੀਆਂ ਜਿਹੜੀਆਂ ਭੇਟਾਵਾਂ ਸਤਿਗੁਰੂ ਨੂੰ ਕਰ ਦਿੱਤੀਆਂ ਹਨ।
ਬੈਠੇ ਮਨੋ ਕਾਮਨਾ ਪਾਏ,
ਮੰਦੀਆਂ ਕਾਮਨਾ ਪੂਰੀਆਂ ਕਰਕੇ ਸਿੱਖ ਬੈਠ ਗਏ।
ਤਬ ਅਨਵਰ ਬੋਲਿਓ ਇਸ ਪਾਏ,
ਜਿਹੜਾ ਅਨਵਰ ਖੋਜਾ ਇੱਕ ਪਾਸੇ ਜੇ ਬੈਠਾ ਦੂਰੇ ਹੀ ਇਸ ਤਰ੍ਹਾਂ ਬੋਲਿਆ ਸਤਿਗੁਰਾਂ ਨੂੰ।
ਸੁਨਹੋ ਪੀਰ ਕਿਆ ਮਨ ਮਹਿ ਪਾਇਓ,
ਕਹਿਣ ਲੱਗਾ ਹੇ ਗੁਰੂ ਹਰਗੋਬਿੰਦ ਸਾਹਿਬ ਪੀਰ ਜੀ ਸੁਣੋ, ਕੀ ਤੁਹਾਡੇ ਮਨ ਵਿਚ ਇਸ ਤਰ੍ਹਾਂ ਪਾਇਆ, ਕੀ ਚੰਗਾ ਲੱਗ ਰਿਹਾ ਹੈ।
ਬੇਰੁਖ ਤੌਰ ਹਮ ਹੈ ਦਿਖ ਰਾਇਓ,
ਜਦੋਂ ਮਹਾਰਾ ਮੇਰੇ ਮੈਂ ਆਪ ਜੀ ਦੇ ਕੋਲ ਆਇਆ, ਬੇਰੁਖਾ ਤੌਰ ਜਾ ਦਿਖਾਇਆ, ਬੇਰੁਖਾ ਜਾ ਸੁਭਾਅ ਜਾ ਕਰਕੇ ਦਿਖਾਇਆ ਤੁਸੀਂ।
ਮਿਲਤੇ ਪ੍ਰੀਤ ਸਮੇਤ ਹਮੇਸ਼,
ਪਹਿਲਾਂ ਮਹਾਰਾ ਜਦੋਂ ਮੈਂ ਆਉਂਦਾ ਹੁੰਦਾ ਸੀ ਬੜੀ ਪ੍ਰੀਤੀ ਪਿਆਰ ਨਾਲ ਤੁਸੀਂ ਮੈਨੂੰ ਮਿਲਦੇ ਸੀ, ਜੀ ਆਇਆ ਕਹਿੰਦੇ ਸੀ।
ਦੇਣ ਲੈਣ ਕਰ ਕਰ ਅਸ਼ੇਸ਼,
ਜਿਹੜਾ ਕੰਮ ਕਾਰ ਦੇਣ ਲੈਣ ਦਾ ਸਾਰਾ ਮੇਰੇ ਨਾਲ ਕਰ ਲੈਂਦੇ ਸੀ ਖੁਸ਼ ਹੋ ਕੇ।
ਅਬ ਕੇ ਲਈ ਨਜ਼ਰ ਭੀ ਨਹੀਂ,
ਕੈਸ ਕੀ ਜਦੋਂ ਮੈਂ ਮਹਾਰਾਜ ਜੀ ਅੰਬੋਰ ਦੀ ਭੇਟਾ ਜੇ ਮੈਂ ਰੱਖ ਰਹੀ ਸੀ ਉਹ ਵੀ ਨਹੀਂ ਲਈ, ਉਹ ਤੁਸੀਂ ਭਗਾ ਕੇ ਮਾਰੀ।
ਅਪਰ ਬਾਤ ਕਰਨੀ ਕਿਤ ਰਹੀ,
ਪ੍ਰੇਮ ਪਿਆਰ ਨਾਲ ਪ੍ਰੀਤੀ ਨਾਲ ਗੱਲਬਾਤ ਕਰਨੀ ਤਾਂ ਵੱਖਰੀ ਰਹਿ ਗਈ, ਤੁਸੀਂ ਤਾਂ ਭੇਟਾ ਵੀ ਨਹੀਂ ਲਈ, ਕੀ ਮਹਾਰਾਜ ਬੇਰੁਖ ਜੇ ਹੋ ਗਏ ਤੁਸੀਂ।
ਗਨ ਰੰਕਨ ਕੀ ਦਿਸ਼ ਰੁਖ ਕਰੋ,
ਵੇਖੋ ਮਹਾਰਾਜ ਕਿੱਡਾ ਮਹਾਨ ਹੈ, ਸਰਦਾਰ ਅਮਰਾਮ ਹੈ, ਆ ਗਰੀਬ ਜੇ ਕੰਗਾਲ ਦੇਸ਼ਾਂ ਦਾ ਇਹਨਾਂ ਵਾਲੀ ਤੁਸੀਂ ਬੜਾ ਖਿਆਲ ਕਰ ਲੈ, ਇਹਨਾਂ ਵਾਲੀ ਨੀਜ ਲਾ ਲਾ ਕੇ ਵੇਖਦੇ।
ਲੈ ਲੇ ਨਜ਼ਰ ਸੰਭਾਰਨ ਧਰੋ,
ਇਹਨਾਂ ਦੀਆਂ ਥੋੜੀਆਂ ਥੋੜੀਆਂ ਭੇਟਾਵਾਂ ਲੈ ਕੇ ਸੰਭਾਲ ਸੰਭਾਲ ਕੇ ਰੱਖਦੇ, ਬਰੇ ਬਰਦੇ ਹੀ ਜਾਣੇ, ਗਰੀਬਾਂ ਨੂੰ ਨਵਾਜੀ ਜਾਣੇ।
ਕਹਿ ਸ੍ਰੀ ਹਰਗੋਬਿੰਦ ਸੁਜਾਨਾ,
ਗੁਰੂ ਮਹਾਰਾਜ ਸੁਗੜ ਸੁਜਾਨ ਹੈ, ਅਨਵਰ ਖੋਜੇ ਨੂੰ ਸੁਣ ਕੇ ਕਹਿਣ ਲੱਗੇ,
ਸੁਣੋ ਖਾਨ ਸਭ ਕਰ ਹੈ ਬਖਾਨਾ,
ਕਹਿੰਦੇ ਅਨਵਰ ਖੋਜੇ ਸੁਣ ਲਾ, ਸਾਰੇ ਸਿਆਣੇ ਲੋਕ ਕਿਉਂ ਕਹਿੰਦੇ ਹੈ।
ਰੀਤ ਪ੍ਰੀਤ ਕੀ ਸਮ ਪੈ ਪਾਨੀ,
ਜਿਹੜੀ ਪ੍ਰੀਤੀ ਰੀਤੀ ਹੁੰਦੀ ਉਹ ਦੁੱਧ ਤੇ ਪਾਣੀ ਵਰਗੀ ਹੁੰਦੀ ਹੈ।
ਮਿਲਤ ਹੋਤ ਹੈ ਏਕ ਸਮਾਨੀ।
ਜਿਵੇਂ ਦੁੱਧ ਤੇ ਪਾਣੀ ਜਦੋਂ ਮਿਲ ਜਾਂਦੇ ਇੱਕ ਮਿਕ ਹੋ ਜਾਂਦੇ, ਦੁੱਧ ਤੇ ਪਾਣੀ ਵੱਖਰੇ ਨਹੀਂ ਦਿਸਦੇ। ਪ੍ਰੀਤੀ ਦੀ ਰੀਤੀ ਵੀ ਐਸੀ ਹੈ ਵੀ ਜਦੋਂ ਪ੍ਰੀਤੀ ਵਾਲੇ ਮਿਲਦੇ ਇੱਕ ਮਿਕ ਹੋ ਜਾਂਦੇ ਹੁੰਦੇ।
ਜਬ ਮੇਲਹਿ ਕੋ ਕਪਟ ਖਟਾਈ।
ਪਰ ਵਈ ਸਿਆਣੇ ਇਹ ਵੀ ਕਹਿੰਦੇ ਆ, ਜੇ ਦੁੱਧ ਦੇ ਵਿੱਚ ਕੋਈ ਖਟਿਆਈ ਪਾ ਦੇ, ਕਾਜੀ ਕੁਜੀ ਜੀ ਪਾ ਦੇ, ਉਹ ਫੁੱਟ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਪ੍ਰੀਤੀ ਦੀ ਰੀਤੀ ਵਿੱਚ ਕੋਈ ਜੇ ਛਲ ਫਰੇਵ ਰੂ ਖਟਿਆਈ ਪਾ ਦੇ, ਕੋਈ ਛਲ ਫਰੇਵ ਕਰੇ ਪ੍ਰੀਤੀ ਵਾਲਾ।
ਲਗ ਹੈ ਨਾ ਬਿਲਮ ਤੁਰਤ ਬੇਲਗਾਈ।
ਦੇਖ ਲਾ ਕਹਿੰਦੇ ਕੋਈ ਦੇਰੀ ਨੀ ਲੱਗਦੀ, ਚਾਟੀ ਦੁੱਧ ਤੇ ਪਾਣੀ ਵੱਖਰੇ ਹੋ ਜਾਂਦੇ, ਫੁੱਟ ਜਾਂਦਾ ਹੈ। ਇਸ ਤਰ੍ਹਾਂ ਜਿੱਥੇ ਛਲ ਫਰੇਵ ਕਰੀਏ ਨਾ ਪ੍ਰੀਤੀ ਨਾਲ, ਉੱਥੇ ਚੱਟ ਵੱਖਰਪਣਾ ਹੋ ਜਾਂਦਾ ਹੈ।
ਬਹੁਰ ਨਾ ਮਿਲਹਿ ਅਨੇਕ ਜਤਨ ਤੇ।
ਇੱਕ ਵਾਰੀ ਕਹਿੰਦੇ ਦੁੱਧ ਵਿੱਚ ਖਟਿਆਈ ਕਰੀਏ, ਜਤਨ ਕਰੀਏ, ਫਿਰ ਦੁੱਧ ਤੇ ਪਾਣੀ ਮੁੜ ਕੇ ਇਕੱਠੇ ਨੀ ਹੁੰਦੇ, ਇੱਕ ਮਿਕ ਨੀ। ਉਹ ਕਹਿੰਦੇ ਜਿੱਥੇ ਛਲ ਫਰੇਵ ਆ ਜੇ, ਖਟਿਆਈ ਪਾ ਦੇ, ਫਿਰ ਮਿੱਤਰਤਾ ਨੀ ਰਹਿੰਦੀ, ਉੱਥੇ ਵੀ ਕਹਿੰਦੇ ਵੱਖਰਾ ਵੱਖਰੇ ਹੋ ਜਾਂਦੇ।
ਤਥਾ ਫਰਕ ਪਹਿਰੈ ਮਨ ਮਨ ਤੇ।
ਇਸ ਤਰ੍ਹਾਂ ਬਈ ਜਿਹੜਾ ਮਨ ਹੈ ਉਹ ਦੂਜੇ ਮਨ ਨੂੰ ਦੇਖ ਕੇ ਫਰਕ ਪੈ ਜਾਂਦਾ ਹੈ। ਪਹਿਲਾਂ ਤੇਰਾ ਮਨ ਹੋਰ ਤਰ੍ਹਾਂ ਹੁੰਦਾ ਸੀ, ਹੁਣ ਤੇਰਾ ਮਨ ਵਿੱਚ ਛਲ ਫਰੇਵ ਹੈ। ਤੇਰੇ ਮਨ ਵਿੱਚ ਛਲ ਫਰੇਮ ਹੋਣ ਕਰਕੇ ਸਾਡੇ ਮਨ ਵਿੱਚ ਵੀ ਐਸਾ ਆ ਗਿਆ ਵੀ ਤੂੰ ਉਹ ਨੀ ਰਿਹਾ ਹੈ।
ਪੈ ਪਾਣੀ ਨਾ ਖਟਾਈ ਸਹੈ।
ਉਹ ਵੀ ਅਨਮਰਖ ਹੋ ਜੇ, ਜਿਹੜਾ ਪਾਣੀ ਤੇ ਦੁੱਧ ਹੈ ਉਹ ਖਟਿਆਈ ਨੀ ਸਹਾਰ ਦੇ। ਜਦੋਂ ਖਟਿਆਈ ਪਾ ਦੀ ਉਦੋਂ ਹੀ ਚੱਟਪਟ ਵੱਖਰੇ ਹੋ ਜਾਂਦੇ।
ਤਥਾ ਕਪਟ ਤੇ ਪ੍ਰੀਤ ਨਾ ਰਹੇ।
ਇਸੇ ਤਰ੍ਹਾਂ ਜਦੋਂ ਮਨੁੱਖ ਦੇ ਅੰਦਰ ਛਲ ਫਰੇਵ ਆ ਜੇ, ਉਦੋਂ ਪ੍ਰੀਤੀ ਨੀ ਰਹਿੰਦੀ, ਪ੍ਰੀਤੀ ਉੱਥੇ ਚਲੀ ਜਾਂਦੀ, ਉਹ ਵੱਖਰਾ ਹੋ ਜਾਂਦਾ ਪ੍ਰੀਤੀ ਕਰਨ ਵਾਲਾ।
ਇਮ ਵਿਚਾਰ ਕਰ ਹੂਜੈ ਮਾਨ।
ਅਨਵਰਖ ਹੋ ਜੇ, ਇਸ ਤਰ੍ਹਾਂ ਦੀ ਸੋਚ ਵਿਚਾਰ ਕਰਕੇ ਚੁੱਪ ਹੋ ਜਾ, ਨਹੀਂ ਤਾਂ ਝਾਟਾ ਸ਼ਿਕਾ ਦਿਆਂਗੇ।
ਨਤ ਉਘਾਰਤ ਜੈ ਹੈ ਛਲ ਜਾ।
ਨਹੀਂ ਤਾਂ ਤੇਰਾ ਛਲ ਫਰੇ ਜਾ ਹੁਣੇ ਉਘਾਰ ਦੇਂਗੇ, ਹੁਣੇ ਤੈਨੂੰ ਪਤਾ ਲੱਗ ਜੂਗਾ ਵੀ ਕਿਵੇਂ ਆਏ।
ਸੁਨ ਅਨਵਰ ਸੋ ਤਜਿਓ ਪ੍ਰਸੰਗ।
ਚੁਸ ਹੀ ਸੁਣ ਕੇ ਉਸੇ ਵੇਲੇ ਉਹ ਗੱਲ ਕਰਨੀ ਛੱਡਦੀ ਉੱਥੇ।
ਬਹੁਰ ਮਿਲਨ ਹਿਤ ਕਹਿ ਗੁਰ ਸੰਗ।
ਜਿਵੇਂ ਗੁਰੂ ਮਹਾਰਾਜ ਨਾਲ ਮੇਲ ਮਿਲਾਪ ਕਰੀਦਾ ਨਾ ਪ੍ਰੇਮ ਪਿਆਰ ਦਾ, ਉਹ ਜੇ ਬਚਨ ਕਹਿਣ ਲੱਗਿਆ।
ਬੈਠੇ ਬੋਲਤ ਪ੍ਰਾਪਤ ਭੇਤ।
ਕਿਉਂਕਿ ਸ਼ੈਤਾਨ ਸੀ ਵੀ ਜੇ ਮਹਾਰਾਜ ਕੋਲ ਮੈਂ ਬੋਲੀ ਚੱਲਾਂਗਾ, ਬੈਠਾ ਰਹੂੰਗਾ, ਕੋਈ ਨਾ ਕੋਈ ਤਾਂ ਭੇਤ ਮਿਲੂ ਇਹਨਾਂ ਦਾ।
ਦੂਸ਼ਣ ਕਰੇ ਨਹੀਂ ਕੁਛ ਦੇਤ।
ਜੇ ਮਹਾਰਾਜ ਮੈਂ ਕੋਈ ਚੁੱਪ ਕਰਕੇ ਬੈਠਿਆ ਰਿਹਾ, ਨਾ ਇਹਨਾਂ ਨੂੰ ਬੁਲਾਇਆ, ਤੇ ਮੈਨੂੰ ਤਾਂ ਕੁਛ ਨੀ ਇਹਨਾਂ ਨੇ ਭੇਤ ਦੇਣਾ ਹੈ।
ਸੁਣੋ ਪੀਰ ਜੀ ਚੌਂਪਰ ਚਾਰੂ।
ਫੇਰ ਕਹਿਣ ਲੱਗਿਆ, ਹੇ ਪੀਰ ਗੁਰੂ ਜੀ ਸੁਣ, ਆ ਸੁਨਹਿਰੇ ਸਿੱਖ ਨੇ ਸੋਹਣਾ ਚੌਪੜ ਜਾ ਭੇਟਾ ਕੀਤਾ।
ਜਾਨੂ ਤਰੇ ਧਰਿਓ ਸੰਭਾਰੂ।
ਹੇ ਮਹਾਰਾਜ ਸੰਭਾਲ ਕੇ ਗੋਡੇ ਦੇ ਹੇਠ ਬਲੇਡ ਕੇ ਜੇ ਰੱਖ ਲਿਆ ਇਸ ਨੂੰ।
ਅਦਭੁਤ ਬਣਿਓ ਪਿਖਨ ਲਲ ਚਾਵਾ।
ਮੈਂ ਤਾਂ ਚਰ ਤਰ੍ਹਾਂ ਦਾ ਚੌਪੜ ਜਾ ਜੁਣਿਆ, ਮੈਂ ਤੈਨੂੰ ਦੇਖਣਾ ਚਾਹੁੰਦਾ।
ਤੁਮ ਸੋ ਬਾਜੀ ਖੇਲ ਮਚਾਵਾ।
ਇਹ ਵੀ ਇੱਛਾ ਵੀ ਚੌਪੜ ਨਾਲ ਮਾਰਾ ਖੇਲ ਕੇ ਤੁਹਾਡੇ ਨਾਲ ਮੈਂ ਬਾਜੀ ਵੀ ਜਿੱਤਾਂ ਹਾਰਾਂ।
ਧਰੀਐ ਧਨ ਨਿਜ ਦਾਵ ਵਿਚਾਰੀ।
ਹਾਂ, ਇਸ ਤਰ੍ਹਾਂ ਵਿਚਾਰ ਕੇ ਮਾਰਾ ਜਿਹੜਾ ਧਨ ਹੈ ਉਹਦੇ ਉੱਪਰ ਵੀ ਰੱਖ ਦੇਣਾ ਚਾਹੀਏ।
ਖੇਲਤ ਜੈ ਲਿਹੁ ਕਹਿ ਦੇਹੁ ਹਾਰੀ।
ਹਾਂ, ਚੌਪੜ ਖੇਲਦਿਆਂ ਜਾ ਮੈਂ ਕਹਿੰਦੇ ਤਨ ਜਿੱਤ ਲਵਾਂ ਜਾਂ ਹਾਰ ਦੇਵਾਂ, ਇਹ ਮੇਰੀ ਇੱਛਾ ਹੈ।
ਸੁਣ ਸ੍ਰੀ ਹਰ ਗੋਬਿੰਦ ਉਚਾਰੀ।
ਗੁਰੂ ਮਹਾਰਾਜ ਨੇ ਸੁਣ ਕੇ ਅਨਵਰ ਨੂੰ ਇਉਂ ਕਿਹਾ,
ਇਹ ਤੋ ਖੇਲੈ ਜੂਪ ਜੁਆਰੀ।
ਮਹਾਰਾਜ ਕਹਿੰਦੇ ਬਈ ਇਹ ਜਿਹੜਾ ਜੂਆ ਚੌਪੜ ਜਾ ਨਾ, ਇਹ ਜੂਆ ਜਾ ਜੁਆਰੀਏ ਲੋਕ ਖੇਲਦੇ ਹੁੰਦੇ।
ਹਮ ਅਲਾਹ ਕੇ ਫਕਰ ਵਿਸਾਲੇ।
ਅਸੀਂ ਤਾਂ ਵੀ ਜਿਹੜਾ ਅੱਲਾ ਤਾਲਾ ਉਹਦੇ ਫਕੀਰ ਹਾਂ।
ਭਲ ਉਪਦੇਸ਼ਤ ਭਲੇ ਸੰਭਾਲੇ।
ਸੰਭਾਲ ਕੇ ਚੰਗੀ ਤਰ੍ਹਾਂ ਸਭ ਨੂੰ ਭਲਾ ਉਪਦੇਸ਼ ਦੇਣਾ ਵੀ ਜੂਆ ਨਾ ਖੇਡਿਆ ਕਰੋ। ਜੂਆ ਪੰਜੇ ਪਾਂਡੋ ਖੇਡੇ ਸੀ, 12 ਸਾਲ ਬਨੋਵਾਸ, 13ਵੇਂ ਸਾਲ ਅਲੋਪ ਹੋ ਕੇ ਰਹਿਣਾ ਪਿਆ। ਕਰਬਾਈ ਦ੍ਰੋਪਦੀ ਦਾ ਬੁਰਾ ਹਾਲ ਹੋਇਆ, ਉਹਦੇ ਕੱਪੜੇ ਲਾਹ ਤੇ, ਇਸ ਤਰ੍ਹਾਂ ਬੜਾ ਵੱਡਾ ਚੱਕਰ ਪਿਆ ਜੂਆ ਖੇਲਣ। ਅਸੀਂ ਤਾਂ ਉਪਦੇਸ਼ ਦਿੰਦੇ ਵੀ ਜੂਆ ਨੀ ਖੇਲਣਾ ਚਾਹੀਦਾ।
ਜੇਕਰ ਚਿੱਤ ਪਰਚਾ ਤੁਮ ਧਰੋ।
ਲੈ ਵੀ ਅਨਵਰ ਖਾਲਾ, ਜੇ ਤੂੰ ਆਪਣੇ ਚਿੱਤ ਵਿੱਚ ਇਹ ਰੱਖਦਾ ਹੀ
ਬਿਨਾ ਦਾਵ ਧਨ ਖੇਲਣ ਕਰੋ।
ਜੇ ਤੇਰੀ ਇੱਛਾ ਹੈ ਫਿਰ ਵੀ ਜਿਹੜਾ ਇਹ ਚੌਪੜ ਤੇ ਦਾਅ ਤਾਂ ਨਹੀਂ ਰੱਖਣਾ, ਇਹ ਤੇ ਨਹੀਂ ਰੱਖਣਾ ਚਾਹੀਦਾ, ਦਾਅ ਤੇ ਨਹੀਂ ਹੈ। ਕਹਿੰਦੇ ਹੋਊ ਖੇਲਾ ਫਿਰ ਇਹ ਵੀ ਕੱਢ ਲਾ ਕਸਰ।
ਅਨਵਨ ਅਨਵ ਅਨਵਰ ਭਲੇ ਛੂਛ ਨਹਿ ਆਛੋ।
ਅਨਵਰ ਕਹਿਣ ਲੱਗਾ ਮਹਾਰਾਜ ਰੁਪਈਆ ਰੱਖੇ ਤੋ ਵਿਗੜਾ ਤਾਂ ਐਵੇਂ ਖੇਡਣਾ ਚੰਗਾ ਨਹੀਂ ਹੁੰਦਾ।
ਕੁਛ ਧਾਰ ਘਰ ਖੇਲਣ ਚਿੱਤ ਬਾਂਚੋ।
ਮੈਂ ਤਾਂ ਆਪਣੇ ਚਿੱਤ ਵਿਚ ਇਹ ਰੱਖਦਾ ਹਾਂ ਵੀ ਚੌਪੜ ਉਪਰ ਕੁਝ ਮਾਇਆ ਦਾ ਤੇ ਲਾ ਕੇ ਫੇਰ ਖੇਲਣਾ ਤੁਹਾਡੇ ਨਾਲ।
ਜਾਨ ਖਾਨ ਕੀ ਅਧਿਕ ਖੁਟਾਈ।
ਗੁਰੂ ਹਰਗੋਬਿੰਦ ਸਾਹਿਬ ਨੇ ਬਹੁਤ ਹੀ ਖੋਟ ਤਾਈ ਅਨਵਰ ਖੋਜੇ ਦੀ ਜਾਣ ਕੇ।
ਕਹਿਓ ਗੁਰੂ ਹਮ ਚਾਹੇ ਨਕਾਈ।
ਮਹਾਰਾਜ ਕਹਿੰਦੇ ਵੀ ਸਾਨੂੰ ਤਾਂ ਚਾਹਨਾ ਕੋਈ ਚੌਪੜ ਚੁਪੜ ਖੇਡਣ ਦੀ ਹੈ ਨਹੀਂ ਹੈ, ਤੇਰੀ ਹੈਗੀ ਤਾਂ ਫਿਰ ਆ ਜਾ ਤੈਨੂੰ ਦਿਖਾ ਦਿੰਦੇ ਜਲਵਾ।
ਕਰੋ ਆਪ ਜੈਸੇ ਮਨ ਭਾਵੈ।
ਜਿਵੇਂ ਤੇਰੇ ਮਨ ਵਿਚ ਭਾਉਂਦਾ ਉਵੇਂ ਕਰ ਲਾ ਲਾਲਾ ਦਾ ਮਾਂ ਗੱਲੇ ਤੇ।
ਪ੍ਰਾਪਤ ਹਾਰ ਜੀਤ ਨਹਿ ਪਾਵੈ।
ਗੁਰੂ ਨਾਨਕ ਦਾ ਘਰ ਹੈ ਇੱਥੇ, ਕਹਿੰਦੇ ਜਿੱਤ ਤਾਂ ਤੈਨੂੰ ਮਿਲਣੀ, ਹਾਰ ਦਾ ਮੂੰਹ ਜ਼ਰੂਰ ਦੇ ਖਾਰ ਜ਼ਰੂਰ ਜਾਏਗਾ।
ਅਸ ਕਹਿ ਚੌਂਪਰ ਅਗਰ ਵਿਛਾਇਓ।
ਕਹਿੰਦਾ ਜੀ ਮੈਂ ਤਾਂ ਵੇਖਣਾ ਹੀ ਹੈ ਗੱਲੇ ਤੇ ਮਾਇਆ ਲਾ ਕੇ ਇਸ ਤਰ੍ਹਾਂ ਜਿੱਤਣੀ ਹੈ, ਅੱਗੇ ਵਿਛਾ ਦਿੱਤਾ। ਕਹਿੰਦੇ ਆ ਜਾ ਫਿਰ।
ਬੈਠਿਓ ਸਮੁਖ ਮੂਡ ਹਰ ਖਾਇਓ।
ਸਾਹਮਣੇ ਹੋ ਕੇ ਮੂਰਖ ਅਨਵਰ ਖੋਜਾ ਬੈਠ ਗਿਆ, ਬੜਾ ਖੁਸ਼ ਹੋਇਆ।
ਚਿੱਤ ਵਹਿ ਖੇਲਣ ਵਿਦਿਆ ਮੇਰੇ।
ਚਿੱਤ ਵਹਿ ਸੋਚਦਾ ਵੀ ਇਹ ਜਿਹੜਾ ਚੌਪੜ ਖੇਲਣ ਦੀ ਇਹਦੇ ਵਿਚ ਮੇਰੇ ਵਿਚ ਬੜੀ ਵਿਦਿਆ, ਮੈਂ ਬਹੁਤ ਸਿੱਖਿਆ ਹੋਇਆ, ਗੁਰੂ ਕਿਹੜਾ ਜਾਣਦੇ।
ਚਾਹੋ ਸੁਲਿਆਵੋ ਡਲ ਕੋ ਗੇਰੇ।
ਖੇਡਣ ਵਿਚ ਸਿਆਣਾ ਹੈ, ਜੋ ਕਹਿੰਦੇ ਚਾਹਾਂਗਾ ਡਾਲਣੇ ਜੇ ਸੁੱਟ ਕੇ ਉਹੀ ਲੈ ਆਵਾਂਗਾ।
ਸ਼ਾਹ ਸਭਾ ਮਹਿ ਜੀਤਤ ਰਹੇ।
ਮੈਂ ਤਾਂ ਜਦੋਂ ਸ਼ਾਹਜਹਾਂ ਦੀ ਸਭਾ ਲੱਗਦੀ ਸੀ ਉਪਰ ਵੀ ਚੌਪੜ ਵਿਚ ਮੈਂ ਕਹਿੰਦੇ ਜਿੱਤਦਾ ਰਿਹਾ।
ਅਨਕ ਵਾਰ ਧਨ ਮੈਂ ਬਹੁ ਲਹੇ।
ਅਨੇਕਾਂ ਵਾਰੀ ਚੌਪੜ ਖੇਲ ਕੇ ਮੈਂ ਕਹਿੰਦੇ ਮਾਇਆ ਜਿੱਤੀ ਹੈ ਲਈ।
ਅਪਰ ਬਾਤ ਮੈਂ ਦਾਵ ਨ ਖਾਵੈ।
ਕਹਿੰਦੇ ਹੋਰ ਗੱਲਾਂ ਬਾਤਾਂ ਵਿਚ ਤਾਂ ਗੁਰੂ ਕਹਿੰਦੇ ਕੋਈ ਦਾਕਾ ਖਾਂਦੇ ਨੀ, ਦਾਲ ਆਉਂਦੇ ਨੀ ਹੈ।
ਚੌਂਪੜ ਖੇਲਤ ਦਰਬ ਹਰਾਵੈ।
ਮੇਰੇ ਨਾਲ ਕਹਿੰਦੇ ਚੌਪੜ ਖੇਲਣੇ ਫਿਰ ਤਾਂ ਕਹਿੰਦੇ ਰੁਪਈਏ ਹਰਾਈ ਦੇਣਗੇ।
ਉਠੋ ਜੀਤ ਕਰ ਜੇ ਧਨ ਸੰਗ।
ਫੇਰ ਮੈਂ ਵੀ ਖਿਆਲ ਕਰਦਾ ਕਿ ਕਹਿੰਦੇ ਜੇ ਮੈਂ ਕਹਿੰਦੇ ਮਾਇਆ ਜਿੱਤ ਕੇ ਫੇਰ ਉੱਠਾ ਨਾ ਇਥੋਂ।
ਤੋ ਲੱਖ ਹਾਂ ਗੁਰ ਹਾਰੈ ਜੰਗ।
ਇਉਂ ਵੀ ਜਾਣਾਗਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਜੰਗ ਵਿਚ ਹਾਰ ਜਾਣਗੇ, ਜਿਵੇਂ ਮੈਂ ਮਾਇਆ ਜਿੱਤ ਗਿਆ, ਬਾਜੀ ਜਿੱਤ ਗਿਆ, ਤੇ ਮੈਂ ਅਸੀਂ ਜਿੱਤਾਂਗੇ, ਗੁਰੂ ਹਾਰ ਜਾਣਗੇ।
ਦਾਵ ਪੰਜ ਸੈ ਦਰਬ ਲਗਾਏ।
ਫੇਰ ਕੀ ਸੀ ਕਹਿੰਦੇ 500 ਰੁਪਇਆ ਨੇ ਦਾ ਤੇ ਗਲੇ ਤੇ ਲਾ ਤਾ।
ਤਬ ਸਤਿਗੁਰ ਡਲ ਡਾਰ ਰਿੜਾਏ।
ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਰੂਪ ਕਹਿੰਦੇ ਡਾਲਣੇ ਜੇ ਸੁੱਟ ਕੇ ਰਿੜੇ ਸਿੱਟੇ।
ਚਮਕਤ ਚੂਨੀ ਕੰਚਨ ਜਰੇ।
ਹੀਰੇ ਵਿਚ ਕਹਿੰਦੇ ਉਹ ਕਹਿੰਦੇ ਸੋਨੇ ਦੀਆਂ ਹੀਰੇ ਦੀਆਂ ਕਣੀਆਂ ਜੀਆਂ ਜੜੀਆਂ ਹੋਈਆਂ ਚਮਕ ਰਹੇ।
ਪੁਨਲੇ ਖਾਨ ਗੇਰ ਬੋ ਕਰੇ।
ਮੇਰੇ ਅਨਵਰ ਖੋਜਾ ਜਾ ਲੈ ਕੇ ਡਾਲਣੇ ਸਿੱਟਦਾ ਹੈ।
ਸਭਾ ਲੱਗੀ ਸੁਬਟਨ ਕੀ ਹੇਰ ਹੈ।
ਸਿੱਖ ਸੂਰਵੀਰਾਂ ਦੀ ਸਭਾ ਲੱਗੀ ਉਹ ਵੇਖ ਰਹੇ।
ਚਲਹੈ ਨਰਦ ਨਿਜ ਡਲ ਕੋ ਗੇਰ ਹੈ।
ਕਹਿੰਦੇ ਆਪੋ ਆਪਣੇ ਤਰਫ ਦੇ ਡਾਲਣੇ ਜੇ ਸੁੱਟ ਕੇ ਨਰਦਾਂ ਨੂੰ ਚਲਾਉਂਦੇ।
ਦਾਓ ਵਿਸਾਲ ਗੁਰੂ ਜਬ ਲਿਆਵੈ।
ਗੁਰੂ ਮਹਾਰਾਜ ਦੀ ਮੌਤ ਆ ਜਦੋਂ ਚਾਹੁੰਦੇ ਆ ਵੱਡਾ, ਕਹਿੰਦੇ ਦਾਲ ਲੈ ਆਉਂਦੇ ਉਹ।
ਤੁਰਕ ਨਰਦ ਕੋ ਮਾਰ ਹਟਾਵੈ।
ਅਨਵਰ ਖੋਜੇ ਜੀ ਨਰਦ ਜੀ ਕਹਿੰਦੇ ਮਾਰ ਕੇ ਪਿੱਛੇ ਨੂੰ ਹਟਾ ਦਿੰਦੇ।
ਪੁਨ ਕਾਚੀ ਹੋਏ ਵਹਿਰ ਨਿਕਾਸੇ।
ਫੇਰ ਕਹਿੰਦੇ ਨਰਦ ਕੱਚੀ ਜੀ ਹੋ ਕੇ ਉਹਨੂੰ ਬਾਹਰ ਕੱਢ ਦਿੰਦੇ।
ਆਨੇ ਫੇਰਤ ਚਾਰੋ ਪਾਸੇ।
ਕਹਿੰਦੇ ਅਨਵਰ ਖੋਜਾ ਫੇਰ ਘਿਰ ਕੇ ਮੋੜ ਕਰਕੇ ਫੇਰ ਲਿਆਉਂਦਾ ਆਪਣੀ ਨੂੰ।
ਅੰਤਰ ਮਹਿ ਪਰਵੇਸ਼ ਬੇ ਪਾਵਤ। ਅੰਤਰ ਨਹਿ ਪਰਵੇਸ਼ ਬੇ ਪਾਵਤ।
ਇਸ ਤਰ੍ਹਾਂ ਕਹਿੰਦੇ ਕੋਈ ਵੀ ਨਰ ਅੰਦਰ ਜਿਹੜਾ ਪੱਕਾ ਕਰ ਉਹਦੇ ਵਿਚ ਨੀ ਬਣਨਾ ਪਾਉਂਦੀ।
ਮਾਰਿਓ ਕਹਿ ਗੁਰ ਮਾਰ ਹਟਾਵ।
ਲੈ ਵੀ ਤੇਰੀ ਕੱਚੀ ਮਾਰ ਲਈ, ਉਹ ਮਾਰ ਕੇ ਪਰੇ ਹਟਾ ਦਿੰਦੇ।
ਆਪਣੀ ਆਠਹ ਨਰਦ ਪਕਾਈ।
ਆਪਣੀਆਂ ਜੀ ਅੱਠੇ ਦੀਆਂ ਅੱਠਾਂ ਨਰਦਾਂ ਪੱਕੀਆਂ ਕਰ ਲਈਆਂ, ਪਕਾ ਲਈ।
ਰਾਖੀ ਤਿਸ ਕੀ ਚਾਰ ਕਚਾਈ।
ਉਹਦੀਆਂ ਜਿਹੜੀਆਂ ਨਰਦਾਂ ਸਾਰੀਆਂ ਚਾਰ ਕੱਚੇ ਦੀਆਂ ਕੱਚੀਆਂ ਰੱਖੀਆਂ।
ਹਾਰਿਓ ਦਰਬ ਪੰਚ ਸਹਿ ਮੂਹ ਕੂੜਾ
ਮੂਹਰੇ ਕਹਿੰਦੇ ਹਨ ਹਰ 500 ਰੁਪਇਆ ਹਾਰ ਗਿਆ
ਸਰਬਰ ਹੋਇਓ ਚਹਿਤ ਹੈ ਕੂੜਾ
ਐਸਾ ਝੂਠਾ ਮੂਠਾ ਵੇਖ ਲੋ ਇਹ ਗੁਰੂ ਦੇ ਬਰਾਬਰ ਹੋਇਆ ਚਾਹੁੰਦਾ ਸ਼ੈਤਾਨ ਬਣ ਕੇ
ਲੱਜਤ ਭਾਇਓ ਕੁਛ ਕਪੁੰਨ ਚਾਪਿਓ
ਕਹਿੰਦੇ 500 ਰੁਪਇਆ ਹਾਰ ਗਿਆ ਬਸ਼ਰਮ ਜਾ ਹੋਈ ਹੋਇਆ ਤੇ ਖਿਜਿਆ ਵੀ ਬਹੁਤ
ਦਾਬ ਪੰਚ ਸੈ ਧਨ ਤਬ ਥਪਿਓ
ਕਹਿੰਦੇ 500 ਰੁਪਇਆ ਦਾਤੇ ਹੋਰ ਨੇ ਥਪਤਾ ਹੋਰ ਲਾ ਤਾ
ਬਾਜੀ ਪ੍ਰਥਮ ਹਰਾਏ ਸੁਚਾਹਾ
ਪਹਿਲੀ ਜਿਹੜੀ ਬਾਜੀ ਸੀ ਉਹ ਕਹਿੰਦੇ ਵੀ ਹਰਾ ਗਿਆ ਉਹ ਚਾਹਿਆ ਹੈ
ਅਬ ਕੈ ਦਰਬ ਲਹੋ ਇਨ ਪਾਹਾ
ਹੁੰਦੀ ਬਾਰੀ ਬਾਰੀ ਜਿੱਤ ਕੇ ਜਿਹੜਾ ਧਨ ਮੈਂ ਲਵਾਂਗਾ ਵਾਪਸ ਕਰ ਲਵਾਂਗਾ
ਚੂਨੀ ਚਮਕਤ ਹੇਮ ਲਪੇਟੀ
ਹਾਂ ਜਿਹੜੀਆਂ ਕਹਿੰਦੇ ਉਹ ਹੀਰੇ ਦੇ ਕਣੀਆਂ ਨਾਲ ਕਹਿੰਦੇ ਸੋਨੇ ਦੇ ਵਿਚ ਕਣੀਆਂ ਜਣੀਆਂ ਹੋਈਆਂ ਚਮਕ ਰਹੀਆਂ ਨਰਦਾਂ ਤੇ ਰਿੰਦਾਲ ਨੇ
ਜਨ ਸੂਰਜ ਕੀ ਕਿਰਨ ਸਮੇਟੀ
ਦਿੱਤੀਆਂ ਨਰਨਾ ਜਾਣੀ ਕਹਿੰਦੇ ਸੂਰਜ ਦੀਆਂ ਕਿਰਨਾਂ ਇਕੱਠੀਆਂ ਕੀਤੀਆਂ ਹੋਈਆਂ
ਤਿੰਨ ਪਾਰ ਨਾਵ ਗ੍ਰਹਿ ਜਨ ਥਿਰ ਕਰੇ
ਉਹ ਜਿਹੜੇ ਨਗਦੇ ਜਿਹੜੇ ਆਉਂਦੇ ਸਿਰੇ ਜਾਣੀ ਉਹਨਾਂ ਦੇ ਉੱਪਰ ਕਹਿੰਦੇ ਨੌ ਗ੍ਰਹਿ ਠਿਕਾਏ ਕੀਤੇ ਹੋਏ
ਅਸ ਡਲ ਸੋਭਤ ਹੈ ਦੁੱਤ ਭਰੇ
ਐਸੇ ਡਲ ਨੇ ਕਹਿੰਦੇ ਬੜੀ ਚੰਗੀ ਸੋਭਾ ਵਾਲੇ ਸੋਭਦੇ
ਬਹੁਰ ਦੂਸਰੀ ਬਾਜੀ ਖੇਲਤ
ਦੂਜੀ ਵਾਰੀ ਕਹਿੰਦੇ ਬਾਜੀ ਜੀ ਖੇਲਦਾ
ਗੁਰ ਕਰ ਕਮਲਨ ਤੇ ਡਲ ਮੇਲਤ
ਮਹਾਰਾਜ ਵੀ ਕਹਿੰਦੇ ਚੰਗੀ ਤਰ੍ਹਾਂ ਠੀਕ ਕਰਨ ਵਾਸਤੇ ਕਹਿੰਦੇ ਉਸੇ ਤਰ੍ਹਾਂ ਕਰੀ ਕਰਾਈ ਜਾਂਦੇ
ਕਰਹਿ ਤੁਰਕ ਵਿਦਿਆ ਬਹੁਤ ਤੇਰੀ
ਜਿਹੜਾ ਅਨਵਰ ਖਾਂ ਆਪਣੀ ਕਹਿੰਦੇ ਬਹੁਤ ਤਰ੍ਹਾਂ ਦੀ ਵਿਦਿਆ ਜਾਂ ਬਲਜਾ ਲਾਉਣਾ ਕਰਦਾ
ਗੁਰ ਕੀ ਨਰਦ ਨ ਮਰ ਇੱਕ ਬੇਰੀ
ਗੱਲ ਕੀ ਇੱਕ ਵਾਰੀ ਵੀ ਗੁਰੂ ਦੀ ਨਰਦ ਨੂੰ ਇਹ ਮਾਰ ਨਹੀਂ ਸਕਿਆ
ਤਿਸ ਕੀ ਨਰਦ ਆਏ ਜਬ ਆਗੇ
ਉਹਦੀ ਜਦੋਂ ਨਰਦ ਦੀ ਮਾੜੀ ਮੋਟੀ ਅੱਗੇ ਨੂੰ ਆਉਂਦੀ ਹੈ
ਕਹਿ ਗੁਰ ਮਾਰਹਿ ਜਨ ਸਾਰ ਲਾਗੇ
ਕਹਿ ਕੇ ਉਹ ਨਰਦ ਨੂੰ ਮਾਰ ਲੈਂਦੇ ਹੈ ਤੇ ਮਾਨੋ ਜਦੋਂ ਮਾਰਾ ਕਹਿੰਦੇ ਆ ਮਾਰ ਲਈ ਜਾਣੀ ਤੀਰ ਵਾਂਗੂ ਲੱਗਦੀ ਗੱਲ ਇਹਨੂੰ
ਚਪਿਓ ਤੁਰਕ ਬਿਦ ਕਰਤ ਅਨੇਕਾ
ਅਮੀਰੀ ਮੁਸਲਾ ਕਹਿੰਦੇ ਅਨੇਕਾਂ ਤਰ੍ਹਾਂ ਦੇ ਤਰੀਕੇ ਕਰਦਾ ਸ਼ੈਤਾਨੀ ਕਰਦਾ ਖਿਰ ਗਿਆ ਔਖਾ ਹੋ ਗਿਆ
ਮਹਿਮਾ ਲੱਖ ਨਾ ਸਕ ਹੈ ਅਬ ਬੇਕਾ
ਐਸਾ ਗਿਆਨੀ ਮਹਿਮਾ ਜਾ ਨਹੀਂ ਸਕਦਾ
ਬਾਜੀ ਜੀਤ ਲਈ ਜਨ ਜੰਗ
ਜਾਣੀ ਬਾਜੀ ਕਾਹਦੀ ਜਿੱਤ ਲਈ ਹੈ ਜੰਗ ਜਿੱਤ ਲਿਆ
ਬੇਦ ਬਾਕ ਬਾਨ ਕੇ ਸੰਗ
ਬਚਨ ਰੂਪੀ ਤੀਰ ਦੇ ਨਾਲ ਮਹਾਰਾਜ ਨੂੰ ਬਿੰਨੀ ਜਾਂਦੇ
ਬੈਠਿਓ ਦਰਬ ਹਰਾਏ ਹਜ਼ਾਰ
ਬੈਠੇ ਬੈਠੇ ਨੇ 1000 ਰੁਪਇਆ ਹਰਾ ਤਾ
ਦੁੱਖ ਚਿੰਤਾ ਬਹੁਰੇ ਦੇ ਗਵਾਰ
ਮੂਰਖ ਦੇ ਕਹਿੰਦੇ ਚਿੱਤ ਵੀ ਬੜਾ ਦੁੱਖ ਹੈ ਤੇ ਇਸੇ ਤਰ੍ਹਾਂ ਦੁੱਖ ਚਿੰਤਾ ਚੜੀ ਚਿੰਤਾ ਵੀ 1000 ਵੀ ਗਿਆ
ਨਹਿ ਉੱਚੇ ਸਨਮੁਖ ਕਰ ਨੈਣ
ਇੰਨਾ ਸ਼ਰਮਸ਼ਾਰ ਹੋਇਆ ਨੇਤਰ ਤਾਂ ਨੀ ਚੁੱਕੇ ਦੇਖਦਾ ਮੂੰਹ ਨੀ ਅੱਗੇ ਨੂੰ ਕਰਦਾ
ਬੋਲ ਨ ਸਕ ਹੈ ਗਰਭ ਕੇ ਬੈਨ
ਪਹਿਲਾਂ ਹੰਕਾਰ ਨਾਲ ਬੋਲਦਾ ਸੀ ਨਾ ਉਵੇਂ ਕੋਈ ਬੋਲ ਨੀ ਸਕਦਾ
ਚਪਿਓ ਲਾਜ ਤੇ ਪੁੰਨ ਚਹਿ ਖੇਲਾ
ਹਾਂ ਲੱਜਿਆ ਨਾਲ ਖਿਜਿਆ ਹੋਇਆ ਫੇਰ ਖੇਲਣਾ ਚਾਹੁੰਦਾ
ਤੇ ਗਰਡ ਡਰਾਏ ਸਪੇਲਾ
ਇਹ ਕਹਿੰਦੇ ਜਿਹੜਾ ਕੋਈ ਉਹ ਸਪੇਲਾ ਆਪਣਾ ਸੱਪ ਦੇ ਨਾਲ ਆਪਣੇ ਗਰਡ ਨੂੰ ਡਰਾਉਣਾ ਚਾਹੇ
ਦੋਹਰਾ ਬੇਰ ਤੀਸਰੀ ਫੇਰ ਜਬ
ਇਸ ਤਰ੍ਹਾਂ ਜਾਣੀਏ ਅਨਵਰ ਖਾਂ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਨਹੀਂ ਚਾਹੁੰਦੇ ਸਨ ਪਰ ਇਹਦੇ ਮਨ ਦੇ ਵਿੱਚ ਐਸਾ ਸੀ ਵੀ ਸ਼ਾਇਦ ਮੈਂ ਇਹਦੇ ਨਾਲ ਹੀ ਕੁਛ ਸਤਿਗੁਰੂ ਨੂੰ ਕੁਛ ਕਸ ਦੇ ਦੇਵਾਂਗਾ ਤੇ ਗੁਰੂ ਘਰ ਤੋਂ ਮਾਇਆ ਖੋ ਖੰਜ ਲਿਜਾਵਾਂਗਾ ਸ਼ੇਖੀ ਮਾਰਾਂਗਾ ਮੈਨੂੰ ਸੌਂਦਾ ਹੀ ਕੁਛ ਨਹੀਂ ਹੈ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਪਸ਼ਟ ਕਹਿ ਦਿੱਤਾ ਵੀ ਇਹ ਤਾਂ ਜੁਆਰੀਏ ਲੋਕ ਕਹਿੰਦੇ ਪਰ ਫੇਰ ਵੀ ਉਹ ਕਹਿੰਦਾ ਮੇਰੀ ਚਾਹਨਾ ਹੈ ਤੇ ਅੰਦਰ ਚਾਹਨਾ ਇਹੀ ਸੀ ਵੀ ਗੁਰੂ ਨੂੰ ਇਹ ਕੁਝ ਆਉਂਦਾ ਨਹੀਂ ਤੇ ਮੈਂ ਕਰ ਲਵਾਂਗਾ ਉਹ ਸ਼ੈਤਾਨੀ ਪੜਦਾ ਖਾਸ ਕਰਨ ਵਾਸਤੇ ਗੁਰੂ ਮਹਾਰਾਜ ਉਹ ਰਾਜਾ ਮਹਾਰਾਜਾ ਰੂਪ ਵਿੱਚ ਸ਼ੋਭ ਰਹੇ ਉਹ ਥੋੜੀ ਜਿਹੀ ਅਸੀਂ ਲੀਲਾ ਕਰ ਲਈ ਉਹਦੇ ਵਿੱਚ ਵੀ ਉਹਨੂੰ ਦਿਖਾ ਦਿੱਤਾ ਵੀ ਇੱਥੇ ਸਾਰਾ ਕੁਛ ਹੀ ਹੈ ਪਰਮੇਸ਼ਰ ਕੋਲ ਨੀ ਕੀ ਇਹ ਸਭ ਕੁਛ ਉੱਥੇ ਹੀ ਗਿਆ ਹੈ ਇਸ ਕਰਕੇ ਕਈ ਕਹਿੰਦੇ ਲੈ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਖੇਡਦੇ ਰਹੇ ਤੇ ਸਾਨੂੰ ਕੀ ਹੈ, ਇੱਥੋਂ ਲੈ ਲੈਂਦੇ ਨਾਲੇ ਦੇਖ ਲਓ ਵੀ ਸਾਹਮਣੇ ਪਹਿਲਾਂ ਮਹਾਰਾਜ ਨੇ ਕਹਿ ਦਿੱਤਾ ਵੀ ਇਹ ਤਾਂ ਜੁਆਰੀਏ ਲੋਕ ਜੂਆ ਖੇਡਦੇ, ਅਸੀਂ ਤਾਂ ਅੱਲਾਹ ਤਾਲਾ ਦੇ ਫਕਰ ਫਕੀਰ ਆ, ਸਾਡਾ ਇਹ ਕੀ ਕੰਮ। ਪਰ ਉਹਦੇ ਵਾਰ ਵਾਰ ਕਹਿਣ ਕਰਕੇ ਉਹਦਾ ਪੜਦਾ ਜਾ ਝੂਠ ਮੂਠ ਕੱਢਣ ਵਾਸਤੇ ਮਹਾਰਾਜ ਨੇ ਕਹਿ ਦਿੱਤਾ ਵੀ ਚੰਗਾ ਆ ਜਾ, ਸਾਨੂੰ ਕੁਝ ਨੀ ਫਰਕ ਪੈਂਦਾ, ਤੇਰਾ ਹੀ ਸਭ ਕੁਝ ਇੱਥੇ ਜਾਣਾ ਹੈ, ਜਿਹੜੇ ਚਾਰ ਪੈਸੇ ਲੈ ਕੇ ਆਏ ਉਹ ਵੀ ਇੱਥੇ ਹਰਾ ਹਰੂ ਕੇ ਜਾਏਗਾ। ਵੀ ਜਿੱਥੋਂ ਉਹ ਲਵਾ ਕੇ ਹੀ ਗਿਆ ਸੀ, ਚੰਗੀ ਹੈ ਝਾੜ ਚੰਗ ਵਿਧੀ ਚੰਦਾ ਨੇ ਧੱਕੇ ਧੁੱਕੇ ਮਾਰ ਕੇ ਇਹਨੂੰ ਕੱਢਿਆ ਸੀ ਇੱਥੋਂ। ਉਹ ਜਿਵੇਂ ਅੱਗੇ ਪ੍ਰਸੰਗ ਆਏਗਾ ਇਹ ਮਨੁੱਖ ਹੋ ਜਾਏਗਾ, ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸੁਣ ਲਵਾਂਗੇ। ਸਮਾ ਉਪਰੀ ਹੋ ਰਿਹਾ, ਇੱਥੇ ਸਮਾਪਤੀ ਕਰੀਏ।
ਨਹ ਉਚੇ ਸਨਮੁਖ ਕਰ ਨੈਣ, ਬੋਲ ਨ ਸਕਹਿ ਗਰਬ ਕੇ ਬੈਨ, ਚਪਿਓ ਲਾਜ ਤੇ ਪੁੰਨ ਚਹ ਖੇਲਾ, ਐਹ ਤੇ ਗਰਡ ਡਰਾਏ ਸਪੇਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।